ਬਾਬਾ ਗੁਰਦਿੱਤਾ ਸਾਹਿਬ ਜੀ ਦੇ ਸੱਚਖੰਡ ਜਾਣ ਤੋਂ ਬਾਅਦ ਬੇਅੰਤ ਸੰਗਤ ਕੀਰਤਪੁਰ ਸਾਹਿਬ ਇਕੱਤਰ ਹੋਈ ਹੈ। ਜੋਧ ਰਾਏ ਵਰਗੇ ਗੁਰਮੁਖ ਗੁਰਸਿੱਖ, ਭਾਈ ਰੂਪ ਚੰਦ ਜੀ ਵਰਗੇ ਮਹਾਂਪੁਰਖ ਗੁਰੂ ਪਾਤਸ਼ਾਹ ਜੀ ਦੀ ਸ਼ਰਨ ਚ ਬੈਠੇ ਹਨ। ਸੁਭਾਵਕ ਪੁੱਛਿਆ, ਮਹਾਰਾਜ ਅਚਾਨਕ ਕੀ ਭਾਣਾ ਵਰਤਿਆ, ਬਾਬਾ ਗੁਰਦਿੱਤਾ ਜੀ ਨੂੰ ਕੀ ਹੋਇਆ ਸੀ? ਤਾਂ ਗੁਰਦੇਵ ਕਹਿਣ ਲੱਗੇ, ਜੋਧ ਰਾਏ ਜੀ ਕੀ ਦੱਸੀਏ ਕੀ ਹੋਇਆ ਹੈ। ਦੋ ਤਰ੍ਹਾਂ ਦੀ ਦ੍ਰਿਸ਼ਟੀ ਹੁੰਦੀ, ਇੱਕ ਕੂਕਰ ਦ੍ਰਿਸ਼ਟੀ, ਇੱਕ ਸ਼ੇਰ ਦੀ ਦ੍ਰਿਸ਼ਟੀ। ਕੁੱਤੇ ਨੂੰ ਕੋਈ ਡਾਂਗ ਨਾਲ ਮਾਰੇ ਤੇ ਉਹ ਭੱਜ ਕੇ ਡਾਂਗ ਨੂੰ ਦੰਦਾਂ ਨਾਲ ਦਬਦਾ, ਚਬਦਾ, ਮਾਰਨ ਵਾਲੇ ਵੱਲ ਨਹੀਂ ਵੇਖਦਾ। ਪਰ ਸ਼ੇਰ ਨੂੰ ਕੋਈ ਡਾਂਗ ਨਾਲ ਮਾਰੇ ਤੇ ਉਹ ਮਾਰਨ ਵਾਲੇ ਵੱਲ ਤੱਕਦਾ, ਨਾ ਕਿ ਡਾਂਗ ਵੱਲ। ਇੱਦਾਂ ਜਿਹੜੇ ਗੁਰਮੁਖ ਨੇ ਉਹ ਸ਼ੇਰ ਦ੍ਰਿਸ਼ਟੀ ਵਾਲੇ ਨੇ, ਉਹ ਅਕਾਲ ਪੁਰਖ ਵੱਲ ਵੇਖਦੇ ਵੀ ਉਹਦਾ ਹੁਕਮ ਆਇਆ ਤੇ ਜੀਵ ਚਲਾ ਗਿਆ। ਜਿਹੜੇ ਮਨਮੁਖ ਨੇ ਉਹ ਕੂਕਰ ਦ੍ਰਿਸ਼ਟੀ ਰੱਖਦੇ, ਉਹ ਕਹਿੰਦੇ ਇੱਦਾਂ ਹੋ ਗਿਆ, ਜੇ ਇੱਦਾਂ ਨਾ ਹੁੰਦਾ ਤਾਂ ਆਹ ਨਾ ਹੁੰਦਾ, ਉਹ ਕਾਰਨ ਹੀ ਵੇਖਦੇ ਰਹਿੰਦੇ। ਤੋ ਗੁਰਮੁਖਾਂ ਵਾਲੀ ਦ੍ਰਿਸ਼ਟੀ ਰੱਖੀਏ, ਅਕਾਲ ਪੁਰਖ ਜੀ ਦਾ ਸੱਦਾ ਆਇਆ, ਪਰਮੇਸ਼ਰ ਦਾ ਹੁਕਮ ਆਇਆ, ਚਲੇ ਗਏ, ਸਾਡਾ ਫਰਜ਼ ਬਣਦਾ ਹੈ ਉਹਦੇ ਹੁਕਮ ਨੂੰ, ਉਹਦੇ ਭਾਣੇ ਨੂੰ ਸੱਤ ਕਰਕੇ ਮਿੱਠਾ ਕਰਕੇ ਮੰਨਣਾ। ਇਹ ਬਚਨ ਗੁਰਦੇਵ ਜੀ ਦੇ ਸਾਰੀ ਸੰਗਤ ਨੇ ਸੁਣਿਆ। ਜਦੋਂ 13ਵਾਂ ਦਿਨ ਆਇਆ, ਬਾਬਾ ਜੀ ਦੇ ਨਿਮਿਤ ਜਿਹੜਾ ਭੋਗ ਦਾ ਸਮਾਗਮ ਸੀ ਉਹ ਰੱਖਣਾ, ਇੱਕ ਦਿਨ ਪਹਿਲਾਂ ਜੋਧ ਰਾਏ ਨੇ ਬੇਨਤੀ ਕੀਤੀ, ਮਹਾਰਾਜ ਦਸਤਾਰਬੰਦੀ ਵੱਡੇ ਪੁੱਤਰ ਦੇ ਸੀਸ 'ਤੇ ਹੁੰਦੀ ਹੈ, ਬਾਬਾ ਗੁਰਦਿੱਤਾ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਧੀਰਮੱਲ ਜੀ ਨੇ, ਪਰ ਉਹ ਇੱਥੇ ਆਏ ਨਹੀਂ ਹਨ, ਉਹ ਕਰਤਾਰਪੁਰ ਸਾਹਿਬ ਨੇ। ਹੁਣ ਸਾਨੂੰ ਕੀ ਆਗਿਆ ਕਿ ਅਸੀਂ ਦਸਤਾਰ ਲੈ ਕੇ ਕਰਤਾਰਪੁਰ ਸਾਹਿਬ ਜਾਈਏ। ਦੂਜਾ ਸਾਰੀ ਸੰਗਤ ਦੀ ਇਹ ਵਿਚਾਰ ਹੈ ਕਿ ਸੱਤਵੇਂ ਪਾਤਸ਼ਾਹ ਜੀ ਇੱਥੇ ਹਾਜ਼ਰ ਨੇ, ਪਰਮੇਸ਼ਰ ਦੀ ਉਹਨਾਂ 'ਤੇ ਦਇਆ ਹੈ। ਧੀਰਮੱਲ ਹੱਕਦਾਰ ਵੀ ਨਹੀਂ, ਜੇ ਆਪਣੇ ਪਿਤਾ ਦੇ ਚਲਾਣੇ 'ਤੇ ਨਹੀਂ ਪੁੱਜਿਆ ਤਾਂ ਉਹਨੂੰ ਦਸਤਾਰ ਦਾ ਵੀ ਹੱਕ ਨਹੀਂ ਬਣਦਾ। ਉਹਦੇ ਮੁਤਾਬਕ ਸੰਗਤ ਦਾ ਇਹ ਫੁਰਨਾ ਹੈ ਕਿ ਦਸਤਾਰ ਗੁਰੂ ਹਰਿਰਾਏ ਸਾਹਿਬ ਜੀ ਦੇ ਸੀਸ 'ਤੇ ਸਜਾਈ ਜਾਵੇ। ਆਪ ਜੀ ਹੁਣ ਆਗਿਆ ਕਰੋ, ਸਾਡੇ ਲਈ ਕੀ ਹੁਕਮ ਹੈ? ਸੁਣ ਕੇ ਮਹਾਰਾਜ ਧੰਨ ਗੁਰੂ ਹਰਗੋਬਿੰਦ ਸਾਹਿਬ 6ਵੇਂ ਪਾਤਸ਼ਾਹ ਸਿੱਖਾਂ ਨੂੰ, ਸੰਗਤ ਨੂੰ ਆਗਿਆ ਦੇ ਰਹੇ ਨੇ, ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਅੰਮ੍ਰਿਤ ਕਥਾ ਸਰਵਣ ਕਰੀਏ। ਗੁਰੂ ਚਰਨਾਂ 'ਚ ਆਪਣੀਆਂ ਹਾਜ਼ਰੀਆਂ ਲਵਾਓ, ਰਸਨਾ ਪਵਿੱਤਰ ਕਰੋ ਤੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਾਈ ਨਹੀਂ ਅਪਰ ਕੇ ਐ ਕੁਛ ਹਾਥ।
ਸਤਿਗੁਰੂ ਗਰੀਬ ਨਵਾਜ 6ਵੇਂ ਪਾਤਸ਼ਾਹ ਕਹਿਣ ਲੱਗੇ, ਭਾਈ ਸਿੱਖੋ, ਕਿਸੇ ਬੰਦੇ ਦੇ, ਕਿਸੇ ਮਨੁੱਖ ਦੇ ਹੱਥ ਕੁਝ ਵੀ ਨਹੀਂ, ਇਹ ਸਭ ਕੁਝ ਪਰਮੇਸ਼ਰ ਦੇ ਵੱਸ ਹੈ। ਧੀਰਮੱਲ ਦੇ ਵੱਸ ਨਹੀਂ ਵੀ ਉੱਥੇ ਆ ਸਕਦਾ, ਜੇ ਅਕਾਲ ਪੁਰਖ ਦਾ ਹੁਕਮ ਹੀ ਨਹੀਂ ਸੀ ਉਹਦਾ ਇੱਥੇ ਆਉਣ ਦਾ ਤੇ ਉਹ ਕਿਵੇਂ ਆ ਜਾਂਦਾ। ਤੋ ਕਿਸੇ ਬੰਦੇ ਦੇ ਵੱਸ ਕੁਝ ਵੀ ਨਹੀਂ, ਉਹੀ ਹੋ ਰਿਹਾ ਜੋ ਪਰਮੇਸ਼ਰ ਦੀ ਰਜਾ ਵਰਤ ਰਹੀ, ਜੋ ਅਕਾਲ ਪੁਰਖ ਦਾ ਹੁਕਮ ਵਰਤ ਰਿਹਾ ਉਹਦਾ ਹੁਕਮ ਹੀ ਸਰਬ ਤਰਫਾਂ ਚ ਵਰਤ ਰਿਹਾ ਹੈ।
ਕਰੇ ਕਰਾਵੇ ਸ਼੍ਰੀ ਜਗਨਨਾਥ।
ਕਰਨ ਵਾਲਾ ਤੇ ਕਰਾਉਣ ਵਾਲਾ ਉਹ ਜਗਤ ਦਾ ਨਾਥ ਪਰਮੇਸ਼ਰ ਹੀ ਹੈ, ਉਹੀ ਕਰਨ ਵਾਲਾ ਉਹੀ ਕਰਾਉਣ ਵਾਲਾ ਹੈ।
ਅੱਜ ਲਗੇ ਸਗਰੋ ਦਰਬਾਰਾ।
ਅੱਜ ਦਰਬਾਰ ਸਜੇਗਾ ਸਾਰਾ। ਅੱਜ 13ਵਾਂ ਦਿਨ ਹੈ ਬਾਬਾ ਜੀ ਦੇ ਨਿਮਿਤ, ਅੱਜ ਕਥਾ ਕੀਰਤਨ ਦੇ ਪ੍ਰਵਾਹ ਚੱਲਣੇ ਹਨ, ਦੀਵਾਨ ਸਜੇਗਾ।
ਬੈਠਾਰੋ ਇਨ ਸਭਾ ਮਜਾਰਾ।
ਸਭਾ ਵਿੱਚ ਜਦੋਂ ਸਾਰੀ ਸੰਗਤ, ਦੀਵਾਨ ਵਿੱਚ ਜਦੋਂ ਸਾਰੀ ਸੰਗਤ ਹਾਜ਼ਰ ਹੋਵੇਗੀ, ਉਸ ਵੇਲੇ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਨੂੰ ਸਭਾ ਵਿੱਚ ਆਪ ਜੀ ਨੇ ਦੀਵਾਨ 'ਚ ਬਿਠਾ ਦੇਣਾ।
ਦਿਓ ਦਸਤਾਰ ਵਧਾਵਨ ਕੀਜੇ।
ਔਰ ਜਿਹੜੀ ਦਸਤਾਰ ਤੁਸੀਂ ਲੈ ਕੇ ਆਏ ਹੋ ਉਹ ਦਸਤਾਰ ਤੁਸੀਂ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਸੀਸ 'ਤੇ ਸਜਾ ਦੇਣਾ। ਮਹਾਰਾਜ ਜੀ ਨੇ ਕਿਹਾ, ਅੱਜ ਦੀਵਾਨ ਸਜੇਗਾ, ਗੁਰੂ ਹਰਿਰਾਏ ਸਾਹਿਬ ਜੀ ਨੂੰ ਤੁਸੀਂ ਦੀਵਾਨ 'ਚ ਸਜਾ ਦੇਣਾ, ਬਿਠਾ ਦੇਣਾ। ਔਰ ਜਿਹੜੇ ਜਿਹੜੇ ਵੀ ਸਿੱਖ ਦਸਤਾਰਾਂ ਲੈ ਕੇ ਆਏ ਹਨ, ਉਹ ਸਾਰੇ ਸਿੱਖ ਅੱਜ ਗੁਰੂ ਹਰਿ ਰਾਏ ਸਾਹਿਬ ਜੀ ਨੂੰ ਦਸਤਾਰ ਸਜਾਓ। ਭਾਈ ਭਾਨਾ ਜੀ ਬਾਬਾ ਬੁੱਢਾ ਸਾਹਿਬ ਜੀ ਦੀ ਅੰਸ ਵੰਸ਼ ਵਿੱਚੋਂ, ਕਿਉਂਕਿ ਸਭ ਤੋਂ ਪਹਿਲੀ ਦਸਤਾਰ ਜਿਹੜੀ ਗੁਰੂ ਘਰ 'ਚ ਆਉਂਦੀ ਸੀ ਉਹ ਬਾਬਾ ਬੁੱਢਾ ਸਾਹਿਬ ਜੀ ਦੇ ਪਰਿਵਾਰ 'ਚੋਂ ਆਉਂਦੀ ਸੀ। ਗੁਰੂ ਨਾਨਕ ਸਾਹਿਬ ਤੋਂ ਬਾਅਦ ਜਦੋਂ ਗੁਰੂ ਅੰਗਦ ਦੇਵ ਸਾਹਿਬ ਗੁਰਿਆਈ ਤਖ਼ਤ 'ਤੇ ਬੈਠੇ ਤਾਂ ਜਿਹੜੀ ਦਸਤਾਰ ਆਈ ਸਭ ਤੋਂ ਪਹਿਲਾਂ ਉਹ ਬਾਬਾ ਬੁੱਢਾ ਸਾਹਿਬ ਜੀ ਦੇ ਘਰੋਂ ਆਏ। ਇਹ ਮਰਿਆਦਾ ਰਹੀ ਦਸਵੇਂ ਪਾਤਸ਼ਾਹ ਤਾਂ, ਹੁਣ ਵੀ ਪੰਥ ਦੀ ਇਹੀ ਮਰਿਆਦਾ ਹੈ। ਇਸ ਵਕਤ ਬਾਬਾ ਬੁੱਢਾ ਸਾਹਿਬ ਜੀ ਦੀ ਜੋ ਗੱਦੀ ਹੈ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਜੋ ਮੁੱਖ ਗ੍ਰੰਥੀ ਹਨ ਉਹ ਬਾਬਾ ਬੁੱਢਾ ਸਾਹਿਬ ਜੀ ਦੀ ਗੱਦੀ ਮੰਨੀ ਜਾਂਦੀ ਹੈ। ਤੋ ਅੱਜ ਵੀ ਪੰਥ ਵਿੱਚ ਜਦੋਂ ਵੀ ਦਸਤਾਰਬੰਦੀ ਹੁੰਦੀ ਹੈ ਕਿਸੇ ਮਹਾਂਪੁਰਖ ਦੇ ਚਲਾਣੇ ਤੋਂ ਬਾਅਦ ਉਹਦੇ ਕਿਸੇ ਅਨਿਆਈ ਨੂੰ ਦਸਤਾਰਬੰਦੀ ਸਜਾਈ ਜਾਣੀ ਜਾਂ ਕਿਸੇ ਸੰਪਰਦਾ ਦੇ ਮੁਖੀ ਨੂੰ ਦਸਤਾਰਬੰਦੀ ਹੋਣੀ ਹੈ ਤੋ ਸਭ ਤੋਂ ਪਹਿਲੀ ਦਸਤਾਰ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਵੱਲੋਂ ਭੇਟ ਕੀਤੀ ਜਾਂਦੀ। ਬਾਕੀ ਸਾਰੀਆਂ ਦਸਤਾਰਾਂ ਬਾਅਦ ਵਿੱਚ ਹਾਜ਼ਰ ਹੁੰਦੀਆਂ। ਇਹ ਹੁਣ ਤਾਂ ਹੀ ਵੀ ਮਰਿਆਦਾ ਹੈ, ਉਹ ਪੁਰਾਤਨ ਸਮੇਂ ਵਿੱਚ ਵੀ ਇਹੀ ਮਰਿਆਦਾ ਸੀ। ਤੋ ਭਾਈ ਭਾਨਾ ਜੀ ਜਿਹੜੀ ਦਸਤਾਰ ਲੈ ਕੇ ਆਏ ਨੇ ਉਹ ਬਾਬਾ ਬੁੱਢਾ ਸਾਹਿਬ ਜੀ ਦੇ ਸਾਹਿਬਜ਼ਾਦੇ ਸੀ ਭਾਈ ਭਾਨਾ ਜੀ। ਤੋ ਸਭ ਤੋਂ ਪਹਿਲੀ ਦਸਤਾਰ ਉਹਨਾਂ ਵੱਲੋਂ ਭੇਟ ਹੋਣੀ ਸੀ। ਤੋ ਗੁਰਦੇਵ ਕਹਿਣ ਲੱਗੇ ਭਾਈ ਭਾਨਾ ਜੀ ਜਿਹੜੀ ਤੁਸੀਂ ਦਸਤਾਰ ਭੇਟਾ ਕਰਨੀ ਹੈ ਸਭ ਤੋਂ ਪ੍ਰਥਮ ਤੁਸੀਂ ਗੁਰੂ ਹਰਿ ਰਾਏ ਸਾਹਿਬ ਨੂੰ ਦਸਤਾਰ ਭੇਟ ਕਰੋ, ਬਾਕੀ ਹੋਰ ਜਿੰਨੇ ਗੁਰਸਿੱਖ ਲਿਆਏ ਨੇ ਦਸਤਾਰਾਂ ਉਹ ਸਾਰੇ ਗੁਰੂ ਹਰਿ ਰਾਏ ਸਾਹਿਬ ਜੀ ਦੇ ਸੀਸ ਤੇ ਦਸਤਾਰ ਸਜਾਓ।
ਵਡਿਆਓ ਸਭ ਮੈਂ ਦਿਖਰੀ ਜੇ,
ਔਰ ਇਹਨਾਂ ਦੀ ਵਡਿਆਈ ਸਾਰਿਆਂ ਵਿੱਚ ਪ੍ਰਗਟ ਕਰੋ, ਕਿਉਂਕਿ ਆਉਣ ਵਾਲੇ ਸਮੇਂ ਵਿੱਚ ਇਹ ਹੀ ਮਾਲਕ ਹੋਣਗੇ ਗੁਰਤਾ ਗੱਦੀ ਦੇ। ਇਸ਼ਾਰਾ ਕਰ ਰਹੇ ਨੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਕਿ ਇਹਨਾਂ ਦੀ ਵਡਿਆਈ ਸਾਰਿਆਂ ਵਿੱਚ ਉਜਾਗਰ ਕਰੋ, ਸਾਰਿਆਂ ਵਿੱਚ ਪ੍ਰਗਟ ਕਰੋ।
ਸੁੰਦਰ ਪਰਮਾਨੰਦ ਤਬ ਆਏ,
ਮਹਾਰਾਜ ਜੀ ਇਹ ਬਚਨ ਕਰ ਰਹੇ ਸਨ ਕਿ ਇਹਨੇ ਨੂੰ ਬਾਬਾ ਸੁੰਦਰ ਜੀ, ਬਾਬਾ ਪਰਮਾਨੰਦ ਜੀ, ਇਹ ਗੁਰੂ ਅਮਰਦਾਸ ਸਾਹਿਬ ਜੀ ਦੀ ਅੰਸ ਬੰਸ਼ ਵਿੱਚੋਂ ਭੱਲੇ ਸਾਹਿਬਜ਼ਾਦੇ ਸਨ। ਬਾਬਾ ਸੁੰਦਰ ਜੀ ਜਿਨ੍ਹਾਂ ਦੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਰਾਮਕਲੀ ਰਾਗ ਦੇ ਵਿੱਚ ਸੱਦ, ਤੋ ਬਾਬਾ ਸੁੰਦਰ ਜੀ ਬਾਬਾ ਪਰਮਾਨੰਦ ਜੀ ਇਹ ਵੀ ਗੁਰੂ ਦਰਬਾਰ ਚ ਆਏ ਹਨ।
ਸਾਦਰ ਆਪਣੇ ਨਿਕਟ ਬਿਠਾਏ,
ਮਹਾਰਾਜ ਜੀ ਨੇ ਇਹਨਾਂ ਦਾ ਬੜਾ ਸਤਿਕਾਰ ਕੀਤਾ, ਆਖਿਆ ਆਓ ਜੀ ਆਇਆਂ ਨੂੰ। ਭਾਈ ਗੁਰੂ ਸਾਹਿਬ ਜੀ ਦੀ ਅੰਸ਼ ਬੰਸ਼ ਗੁਰੂ ਅਮਰਦਾਸ ਸਾਹਿਬ ਜੀ ਦੀ ਅੰਸ਼ ਬੰਸ਼ ਹੈ, ਬੜਾ ਸਤਿਕਾਰ ਕੀਤਾ ਮਹਾਰਾਜ ਜੀ ਨੇ ਇਹਨਾਂ ਨੂੰ, ਬੜੇ ਸਤਿਕਾਰ ਨਾਲ ਕੋਲ ਬਿਠਾਇਆ।
ਬੂਜੇ ਦਾਤੂ ਸੁਤਨੇ ਆਇਓ,
ਮਹਾਰਾਜ ਛੇਵੇਂ ਪਾਤਸ਼ਾਹ ਜੀ ਨੇ ਪੁੱਛਿਆ ਬਾਬਾ ਸੁੰਦਰ ਜੀ ਤੁਹਾਡੇ ਨਾਲ ਬਾਬਾ ਦਾਤੂ ਜੀ ਦੇ ਪੁੱਤਰ ਨਹੀਂ ਆਏ? ਉਹ ਵੀ ਖਡੂਰ ਸਾਹਿਬ ਤੋਂ ਪਤਾ ਲੱਗਾ ਸੀ ਵੀ ਤੁਰੇ ਨੇ ਤੇ ਉਹ ਨਹੀਂ ਆਏ, ਤੁਹਾਡੇ ਨਾਲ ਕੀ ਕਾਰਨ ਹੋਇਆ?
ਕਹਾ ਕਾਜ ਜਿਸ ਮੈਂ ਬਿਰਮਾਇਓ,
ਉਹ ਕਿਹੜੇ ਕੰਮ ਚੁਲਜ ਗਏ, ਰਸਤੇ ਵਿੱਚ ਆਏ ਨਹੀਂ ਸਾਡੇ ਕੋਲ, ਇੱਥੇ ਹਾਜ਼ਰ ਨਹੀਂ ਹੋਏ, ਕੀ ਕਾਰਨ ਹੋਇਆ ਹੈ?
ਸੁਣ ਗੁਰ ਤੇ ਸਭ ਬਿਖੀ ਬਤਾਵਾ,
ਸੁਣ ਕੇ ਬਾਬਾ ਸੁੰਦਰ ਜੀ ਨੇ ਫਿਰ ਸਾਰੀ ਸੰਗਤ ਦੇ ਵਿੱਚ ਹੀ ਦੱਸਿਆ।
ਤੀਰ ਮਲ ਜਿਮ ਚੈਤ ਹਟਾਵਾ,
ਮਹਾਰਾਜ ਆਪ ਜੀ ਦਾ ਜਿਹੜਾ ਪੋਤਰਾ ਹੈ ਧੀਰ ਮਲ ਉਹ ਸਾਨੂੰ ਵੀ ਰੋਕਣਾ ਚਾਹੁੰਦਾ ਸੀ। ਅਸੀਂ ਕਰਤਾਰਪੁਰ ਸਾਹਿਬ ਰਾਤ ਰੁਕੇ ਸੀ, ਉਹ ਸਾਨੂੰ ਵੀ ਵਰਜਦਾ ਸੀ, ਸਾਨੂੰ ਵੀ ਰੋਕਦਾ ਸੀ ਇੱਥੇ ਆਉਣ ਤੋਂ।
ਹਮਨੇ ਕਪਟ ਜਾਨ ਤੈ ਲੀਨ,
ਪਰ ਅਸੀਂ ਉਹਦਾ ਕਪਟ ਉਹਦਾ ਛਲ ਸਮਝ ਗਏ। ਸਾਨੂੰ ਪਤਾ ਸੀ ਕਿ ਧੀਰ ਮਲ ਕਪਟ ਕਰ ਰਿਹਾ, ਛਲ ਫਰੇਬ ਕਰਕੇ ਸਾਨੂੰ ਜਾਣ ਬੁੱਝ ਕੇ ਗੁਰੂ ਘਰ ਤੋਂ ਤੋੜਨਾ ਚਾਹੁੰਦਾ। ਅਸੀਂ ਉਹਦਾ ਫਰੇਬ ਉਹਦਾ ਕਪਟ ਚੰਗੀ ਤਰ੍ਹਾਂ ਸਮਝ ਗਏ।
ਕਹਿਓ ਬਹੁਤ ਨੇ ਮਾਨਿਓ ਚੀਨ,
ਉਹਨੇ ਤਾਂ ਸਾਨੂੰ ਬਹੁਤ ਕਿਹਾ ਵੀ ਤੁਸੀਂ ਨਾ ਜਾਓ ਜੀ, ਉੱਥੇ ਬਾਦਸ਼ਾਹ ਤੁਹਾਡੇ ਖਿਲਾਫ ਭੁਗਤੇਗਾ, ਵਜ਼ੀਰ ਤੁਹਾਡੇ ਖਿਲਾਫ ਹੋ ਜਾਣਗੇ। ਪਰ ਮਹਾਰਾਜ ਅਸੀਂ ਧੀਰ ਮਲ ਦੀ ਇੱਕ ਨਹੀਂ ਮੰਨੀ, ਅਸੀਂ ਆਖਿਆ ਵੀ ਅਸੀਂ ਤਾਂ ਜਾਣਾ ਹੀ ਜਾਣਾ, ਸਾਡਾ ਸਤਿਗੁਰੂ ਜੀ ਨਾਲ ਸਨੇਹ ਹੈ, ਤੇਰੀਆਂ ਇਹਨਾਂ ਗੱਲਾਂ ਨੂੰ ਸੁਣ ਕੇ ਜਾਂ ਬਾਦਸ਼ਾਹ ਦਾ ਭੈ ਮੰਨ ਕੇ ਅਸੀਂ ਗੁਰੂ ਪਾਤਸ਼ਾਹ ਦਾ ਸੰਗ ਨਹੀਂ ਛੱਡ ਸਕਦੇ, ਅਸੀਂ ਉਹਦੀਆਂ ਗੱਲਾਂ ਨਹੀਂ ਮੰਨੀਆਂ।
ਨਿਸਮੈ ਦਾਤੂ ਸੁਤ ਸਮਝਾਇਓ,
ਪਹਿਲਾਂ ਤਾਂ ਬਾਬੇ ਦਾਤੂ ਦਾ ਜਿਹੜਾ ਪੁੱਤਰ ਸੀ ਉਹ ਵੀ ਸਾਡੇ ਨਾਲ ਬੈਠਾ ਰਿਹਾ, ਪਰ ਪਤਾ ਨਹੀਂ ਰਾਤ ਨੂੰ ਧੀਰ ਮਲ ਨੇ ਉਹਨੂੰ ਕੀ ਪੱਟੀ ਪੜਾਈ, ਸਾਡੇ ਤੋਂ ਵੱਖਰਾ ਕਰਕੇ ਲੈ ਗਿਆ, ਉਹਦੇ ਕੀ ਕੰਨਾਂ ਚ ਗੱਲ ਕਹੀ ਕੀ ਨਹੀਂ ਕਿਹਾ ਇਹਦੇ ਬਾਰੇ ਸਾਨੂੰ ਨਹੀਂ ਪਤਾ ਮਹਾਰਾਜ, ਪਰ ਉਹਨੂੰ ਇਹਨੇ ਭਰਮਾ ਲਿਆ ਧੀਰ ਮਲ ਨੇ। ਬਾਬੇ ਦਾਤੂ ਦੇ
ਚਤਰਾਈ ਛਲ ਸਾਥ ਹਟਾਇਓ,
ਉਹਨੇ ਬੜੀ ਚਤਰਾਈ ਛਲ ਫਰੇਬ ਕਰਕੇ ਬਾਬੇ ਦਾਤੂ ਦੇ ਪੁੱਤਰ ਨੂੰ ਕਿਸੇ ਤਰੀਕੇ ਆਪਣੀਆਂ ਗੱਲਾਂ ਬਾਤਾਂ ਚ ਲਾ ਕੇ ਉਹਨੂੰ ਗੁਮਰਾਹ ਕਰ ਲਿਆ, ਭਰਮਾ ਲਿਆ।
ਨਿਕਟ ਆਪਣੇ ਰਾਖੇ ਉਤਾਈ,
ਔਰ ਉਹਨੂੰ ਆਪਣੇ ਕੋਲ ਹੀ ਰੱਖ ਲਿਆ, ਇਹ ਕਹਿ ਕੇ ਵੀ ਤੁਸੀਂ ਮੇਰੇ ਕੋਲ ਪਰਚੌਣੀ ਕਰ ਲਓ, ਜੇ ਮੇਰੇ ਪਿਤਾ ਦੇ ਸ਼ੋਗ ਵਾਸਤੇ ਆਇਓ ਤੇ ਇੱਥੇ ਮੇਰੇ ਕੋਲ ਪ੍ਰਗਟ ਕਰ ਲਓ। ਇਹ ਕਹਿ ਕੇ ਬਾਬੇ ਦਾਤੂ ਦੇ ਪੁੱਤਰ ਨੂੰ ਉਹਨੇ ਆਉਣ ਨਹੀਂ ਦਿੱਤਾ, ਉੱਥੇ ਕਰਤਾਰਪੁਰ ਸਾਹਿਬ ਆਪਣੇ ਕੋਲ ਹੀ ਰੱਖ ਲਿਆ।
ਮੁਝ ਤੇ ਬਿਨ ਕਹਿ ਕੇ ਟਿਗ ਜਾਏ,
ਉਹ ਕਹਿੰਦਾ ਮੇਰੇ ਤੋਂ ਬਿਨਾਂ ਤੁਸੀਂ ਕਿਹਦੇ ਕੋਲ ਜਾਣਾ, ਬਾਬੇ ਗੁਰਦਿੱਤੇ ਦਾ ਵੱਡਾ ਪੁੱਤਰ ਮੈਂ ਆ, ਤੁਸੀਂ ਮੇਰੇ ਮੱਥੇ ਲੱਗੋ, ਮੇਰੇ ਨਾਲ ਮੁਲਾਕਾਤ ਕਰੋ, ਮੇਰੇ ਨਾਲ ਗੱਲਬਾਤ ਕਰੋ, ਜਿਹੜਾ ਕੋਈ ਸੋਗ ਪ੍ਰਗਟ ਕਰਨਾ ਉਹ ਮੇਰੇ ਨਾਲ ਪ੍ਰਗਟ ਕਰੋ, ਤੁਸੀਂ ਉੱਥੇ ਜਾ ਕੇ ਕੀ ਲੈਣਾ। ਏਦਾਂ ਮਹਾਰਾਜ ਜੀ ਧੀਰਮਲ ਰਸਤੇ ਚ ਆਉਂਦੇ ਲੋਕਾਂ ਨੂੰ ਰੋਕਦਾ,
ਵੱਡੋ ਪੁੱਤਰ ਮੈਂ ਉਚਿਤ ਵਡਾਈ,
ਕਹਿੰਦਾ ਮੈਂ ਵੱਡਾ ਪੁੱਤਰ ਹਾਂ ਬਾਬੇ ਗੁਰਦਿੱਤੇ ਦਾ, ਮੇਰੇ ਕੋਲ ਵਡਿਆਈ ਹੈ, ਵੱਡੀ ਵਡਿਆਈ ਦਾ ਮਾਲਕ ਮੈਂ ਹਾਂ।
ਨਿਕਟ ਗ੍ਰੰਥ ਤੇ ਲਈ ਗੁਰਾਈ,
ਉਹ ਇੱਥੋਂ ਤੱਕ ਵੀ ਕਹਿੰਦਾ ਮੇਰੇ ਕੋਲ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੈ, ਇਸ ਕਰਕੇ ਗੁਰਿਆਈ ਮੇਰੇ ਕੋਲ ਹੀ ਹੈ, ਇਹ ਵੀ ਦਾਅਵਾ ਕਰਦਾ ਮਹਾਰਾਜ ਧੀਰਮਲ ਨੇ। ਗੁਰੂ ਹਰਗੋਬਿੰਦ ਸਾਹਿਬ ਦੇ ਹੁੰਦਿਆਂ ਹੀ ਦਾਅਵਾ ਸ਼ੁਰੂ ਕਰਤਾ ਸੀ ਗੁਰੂ ਹੋਣ ਦਾ। ਜਦੋਂ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਬਾਬਾ ਬਕਾਲਾ ਸਾਹਿਬ ਬਿਰਾਜਮਾਨ ਸੀ, ਉਦੋਂ 22 ਮੰਜੀਆਂ ਵਿੱਚ ਇਹਦੀ ਸਭ ਤੋਂ ਪ੍ਰਬਲ ਮੰਜੀ ਸੀ ਕਿ ਮੈਂ ਗੁਰੂ ਹਾਂ, ਪਰ ਦਾਅਵਾ ਇਹਨੇ 6ਵੇਂ ਪਾਤਸ਼ਾਹ ਦੇ ਸਮੇਂ ਸ਼ੁਰੂ ਕਰ ਦਿੱਤਾ ਸੀ। ਮਹਾਰਾਜ ਜੀ ਧੀਰਮਲ ਇਹ ਕਹਿੰਦਾ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਮੇਰੇ ਕੋਲ ਹੈ, ਇਸ ਕਰਕੇ ਗੁਰਿਆਈ ਮੇਰੇ ਕੋਲ ਹੈ।
ਅਹੀ ਪਿਤਾਮਾ ਕੀਤਕ ਦਿਨ ਕੇ,
ਦਾਦਾ ਜੀ ਤਾਂ ਹੁਣ ਕੁਝ ਦਿਨ ਹੋਰ ਨੇ, ਉਹਨਾਂ ਨੇ ਕਿਹੜਾ ਲੰਮੇ ਸਮੇਂ ਤੱਕ ਰਹਿਣਾ ਸਰੀਰ ਚ, ਕਿ ਦਾਦਾ ਜੀ ਚਲੋ ਗੁਰੂ ਹਨ ਇਸ ਵੇਲੇ, ਪਰ ਉਹਨਾਂ ਨੇ ਕੋਈ ਬਹੁਤੇ ਲੰਮੇ ਅਰਸੇ ਤੱਕ ਨਹੀਂ ਰਹਿਣਾ, ਜਿੰਨਾ ਚਿਰ ਉਹ ਹੈਣ ਉਹਨਾਂ ਚਿਰ ਉਹ ਗੁਰੂ ਪੁਜਾਣਗੇ, ਉਹਨਾਂ ਤੋਂ ਬਾਅਦ ਫਿਰ ਮੈਂ ਹੀ ਗੁਰੂ ਹੋਣਾ ਹੈ।
ਮੈਂ ਪੁਜਵਾਵੋ ਪੁੰਨ ਗੁਰ ਬਣ ਕੇ,
ਫਿਰ ਮੈਂ ਗੁਰੂ ਬਣ ਕੇ ਆਪਣੀ ਪੂਜਾ ਕਰਵਾਵਾਂਗਾ, ਮੇਰੀ ਪੂਜਾ ਹੋਵੇਗੀ, ਲੋਕ ਮੇਰਾ ਸਨਮਾਨ ਕਰਨਗੇ। ਗੁਰੂ ਖਾਲਸਾ ਜੀ ਇਹਨਾਂ ਵਿੱਚ ਇਹ ਬਿਰਤੀ ਸੀ, ਪ੍ਰਿਥੀ ਚੰਦ ਵਿੱਚ, ਧੀਰਮਲ ਵਿੱਚ, ਇਹ ਸਮਝਦੇ ਸੀ ਵੀ ਜਿਹੜੀ ਇਹ ਗੁਰਤਾ ਗੱਦੀ ਹੈ ਇਹ ਐਸ਼ੋ ਇਸ਼ਰਤ ਦਾ ਸਾਧਨ ਹੈ, ਵੀ ਸਾਡੇ ਕੋਲ ਪੂਜਾ ਦਾ ਧਾਨ ਆਵੇਗਾ, ਲੋਕ ਮੱਥਾ ਟੇਕਣਗੇ, ਨਮਸਕਾਰਾਂ ਹੋਣਗੀਆਂ, ਪਿਟਾਵਾਂ ਹੋਣਗੀਆਂ, ਇੱਥੋਂ ਤੱਕ ਇਹਨਾਂ ਨੂੰ ਗੁਰਿਆਈ ਗੱਦੀ ਨਜ਼ਰ ਆਉਂਦੀ ਸੀ। ਪਰ ਉਸ ਗੁਰਤਾ ਗੱਦੀ ਤੇ ਬੈਠ ਕੇ ਜੋ ਗੁਰਦੇਵ ਕਿਰਪਾ ਕਰਦੇ, ਆਤਮ ਗਿਆਨ ਦੀ ਸੋਝੀ ਬਖਸ਼ਦੇ, ਉਹਦੇ ਬਾਰੇ ਇਹਨਾਂ ਨੂੰ ਕੋਈ ਜਾਣਕਾਰੀ ਨਹੀਂ ਸੀ। ਗਿਆਨੀ ਗਿਆਨ ਸਿੰਘ ਜੀ ਹੋਣਾ ਨੇ ਬੜਾ ਸੁੰਦਰ ਬਚਨ ਲਿਖਿਆ, ਉਹ ਕਹਿੰਦੇ ਲੱਕੜ ਦੀ ਬਿੱਲੀ ਤਾਂ ਬਣ ਜਾਂਦੀ ਹੈ ਪਰ ਮਿਆਉਂ ਕੌਣ ਕਹੇ। ਇਹ ਪਖੰਡੀ ਗੁਰੂ ਬਣ ਕੇ ਤਾਂ ਪੂਜਾ ਕਰਾਉਣ ਲੱਗ ਪਏ ਆਪਣੀ, ਪਰ ਕਿਸੇ ਦੀ ਆਤਮਾ ਦੀ ਸੰਤੁਸ਼ਟੀ ਕਿਵੇਂ ਕਰਨ, ਕਿਵੇਂ ਕਿਸੇ ਨੂੰ ਆਤਮ ਗਿਆਨੀ ਬਣਾਉਣ ਜੇ ਆਪ ਹਨੇਰੇ ਵਿੱਚ ਨੇ, ਤੇ ਦੂਜੇ ਨੂੰ ਕਿਸੇ ਨੂੰ ਕੀ ਚਾਨਣਾ ਦੇਣਗੇ, ਕੀ ਗਿਆਨ ਦੇਣਗੇ। ਧੀਰਮਲ ਇਹ ਦਾਅਵਾ ਕਰ ਰਿਹਾ ਮਹਾਰਾਜ, 6ਵੇਂ ਪਾਤਸ਼ਾਹ ਨੂੰ ਬਾਬਾ ਸੁੰਦਰ ਜੀ ਦੱਸ ਰਹੇ ਨੇ ਕਿ ਮਹਾਰਾਜ ਉਹ ਕਹਿੰਦਾ ਵੀ ਜਦੋਂ ਤੱਕ ਦਾਦਾ ਜੀ ਹਨ ਉਦੋਂ ਤੱਕ ਉਹਨਾਂ ਦੀ ਪੂਜਾ ਹੋਣੀ ਹੈ, ਉਹਨਾਂ ਤੋਂ ਬਾਅਦ ਫਿਰ ਮੇਰੀ ਪੂਜਾ ਹੋਣੀ ਹੈ, ਮੈਂ ਹੀ ਗੁਰੂ ਬਣ ਕੇ ਆਪਣੀ ਪੂਜਾ ਕਰਵਾਉਣੀ ਹੈ।
ਕੌਣ ਹਟਾਏ ਸਕੀ ਗੁਰਿਆਈ,
ਉਹ ਕਹਿੰਦਾ ਹੈ ਕਿ ਮੇਰੀ ਗੁਰਿਆਈ ਨੂੰ ਕੌਣ ਹਟਾ ਸਕਦਾ, ਜਦੋਂ ਮੈਂ ਗੁਰੂ ਬਣ ਕੇ ਬੈਠ ਗਿਆ ਗੱਦੀ ਤੇ, ਤੂੰ ਮੇਰੀ ਗੁਰਿਆਈ ਨੂੰ ਕੌਣ ਹਟਾ ਸਕਦਾ, ਕਿਸੇ ਚ ਇੰਨੀ ਤਾਕਤ ਨਹੀਂ।
ਗ੍ਰੰਥ ਪ੍ਰਤਾਪ ਸਾਥ ਮੈਂ ਪਾਈ,
ਉਹ ਕਹਿੰਦਾ ਕਿ ਮੇਰੇ ਕੋਲ ਗੁਰੂ ਗ੍ਰੰਥ ਸਾਹਿਬ ਦਾ ਪ੍ਰਤਾਪ ਹੈ, ਉਹਦੇ ਕਰਕੇ ਮੇਰੇ ਕੋਲ ਗੁਰਿਆਈ ਹੈ। ਜਿਹਦੇ ਕੋਲ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਉਹੀ ਗੁਰੂ ਹੋਵੇਗਾ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਉਹ ਪਾਵਨ ਸਰੂਪ ਅੱਜ ਵਰਤਮਾਨ ਸਮੇਂ ਵਿੱਚ ਵੀ ਧੀਰਮਲ ਦੀ ਅੰਸ਼ ਵੰਸ਼ ਕੋਲ ਹੀ ਹੈ, ਕਰਤਾਰਪੁਰ ਸਾਹਿਬ। 6ਵੇਂ ਪਾਤਸ਼ਾਹ ਨੇ ਸਰੂਪ ਨਹੀਂ ਸੀ ਲਿਆ, ਜਦੋਂ ਮੱਖਣ ਸ਼ਾਹ ਲੁਬਾਣੇ ਨੇ ਉਹ ਸਰੂਪ ਲੈ ਲਿਆ ਸੀ ਨਾ ਧੀਰਮਲ ਦੇ ਘਰੋਂ, ਤੇ 9ਵੇਂ ਪਾਤਸ਼ਾਹ ਜੀ ਨੇ ਫਿਰ ਵਾਪਸ ਮੁੜਵਾ ਦਿੱਤਾ ਸੀ। ਕਹਿੰਦੇ ਜੇ ਸਾਡੇ ਪਿਤਾ ਜੀ ਨੇ ਨਹੀਂ ਲਿਆ ਉਹਦੇ ਕੋਲੋਂ ਸਰੂਪ, ਤੇ ਅਸੀਂ ਵੀ ਨਹੀਂ ਲੈਣਾ। ਮੁੜ ਕੇ ਫਿਰ ਪੰਥ ਨੇ ਵੀ 10ਵੇਂ ਪਾਤਸ਼ਾਹ ਨੇ ਮੰਗਾਇਆ ਤੇ ਉਦੋਂ ਵੀ ਇਹਨਾਂ ਨੇ ਇਨਕਾਰ ਕੀਤਾ। तो मुड़ के पंथ ने भी उस रूपना कोलो नहीं लिया, क्योंकि जे गुरु पातशाह नहीं दे दिता तो फिर सिखां नूं भी आग्या नहीं भी वह लेंदे। जदों शेरे पंजाब महाराजा रणजीत सिंह होना ने श्री गुरु ग्रंथ साहब जी के सरूप लिखवाए ना, पत्थर छापे के सरूप प्रगटे, पहला हाथ लिखित सरूप होंदे सी, हत्थां नाल सरूप लिखे जांदे सी। शेरे पंजाब रणजीत सिंह दे समय टेक्नोलॉजी होर अगे वधी ते पत्थर छापे दे सरूप, वो पत्थर दे उत्ते अखर उकर दिंदे, उहदे नाल छापा ला के ठप्पा ला के सरूप तैयार हो जांदा सी, उहनूं पत्थर छापे दा सरूप कहिंदे। ओले ओले करके फिर प्रेसां लगन लग पईआं, प्रेसां च सरूपां दी प्रिंटिंग होण लग पई। तो वह पत्थर छापे दे सरूप जदों शेरे पंजाब रणजीत सिंह होणा ने लिखवाए, वह वड्डा सरूप दरबार साहब पहलों, हुण तां दूसरा सरूप प्रकाश हुंदा, उहदे वांगू ही लिखिआ जिहड़ा हर की पौड़ी तों उपर प्रकाश हुंदा वड्डा सरूप महाराज जी दा, वह महाराजा रणजीत सिंह दे समय उहनां ने छापिआ सी। उस वेले फिर सुधाई करन लई सरूप दी कि अलग मात्रावां पाठां दे जिहड़े भेद ने उह वेखण लई धीरमल कोलों, धीरमल आप तां नहीं सी, उहदी अंशवंश सी अगे इत्थे करतारपुर साहब, उन्हां कोलों बड़े अदब नाल शेरे पंजाब ने सरूप मंगिया लियांदा लाहौर, कुछ समा रख के पाठां दी सुधाई करके उह सरूप बड़े अदब नाल वापस उन्हां नूं भेजिया। ते गुरु ग्रंथ साहब दे उस सरूप दे नां सैकड़े एकड़ जमीन जिहड़ी सी उह महाराजा रणजीत सिंह ने ला के उह भेज दित्ती। हुण भी धीरमलियां कोलों सरूप दे नां नाल जो सैकड़े एकड़ जमीन है उह करतारपुर साहब दे नेड़े तेड़े हुण तक भी उन्हां दा उत्थे कब्जा है। तो वह सरूप धीरमल कोल सी, ये सरूप है जिहड़ा महाराज गुरु अर्जन देव साहब जी ने सचखंड श्री हरिमंदर साहब प्रकाश किया सी, पहला प्रकाश भाई गुरदास साहब जी को लिखवाया सी। तो बड़ा इतिहासक सरूप है। हुण भी विसाखी वाले दिन धीरमल दे परिवार दे जिहड़े जी ने सरूप का दर्शन कराउंदे, साल विच एक दिन दर्शन कराउंदे प्रकाश करदे। वो धीरमल महाराज जी दावा कर रहा, छेवें पातशाह नूं बाबा सुंदर जी दस रहे, वह ये दावा करदा कि मेरे को गुरु ग्रंथ साहब का सरूप है, इस करके गुरु मैं ही हाँ, गुरु ग्रंथ साहब के प्रताप नाल मेरी पूजा होगी, लोग गुरु ग्रंथ साहब नूं मत्था टेकन आउणगे, नाल मैनू मत्था टेकणगे। खालसा जी, बहुतिया ने यह व्यापार अपना बनाया कि गुरु ग्रंथ साहब जी का प्रकाश करके पूजा अपनी करवानी, उदां किसी ने पुछना नहीं उन्होंने, उन्होंने अपने बड़े लोगों ने इदा डेरे बड़े सरगर्म किए कि गुरु ग्रंथ साहब के बहाने लोग नमस्कार करन आउणगे, नाल पूजा साडी होवेगी। तो धीरमल की यह बिरती सी, धीरमल की बिरती तो हुण अगे धीरमल भावें मर गया, बिरती तो नहीं मरदी ना, रावण के मरण नाल रावण की बिरती तो नहीं मरी, अज भी उदा ही है समाज में, कंस की बिरती खत्म तो नहीं हुई, कंस मरिया उहदी बिरती तो है, औरंगजेब मरिया पर उहदी बिरती तो अज भी कम करती है। तो इस तरह जे धीरमल मर भी गया पर उहदी बिरती तो है ना बहुतियां विच, अज भी है। धीरमल यह दावा करदा कि मैं गुरु ग्रंथ साहब जी का यह सत्कार मेरा जिहड़ा होना वह गुरु ग्रंथ साहब करके होना, इस करके मैं ही गुरु होके प्रगट होना।
इत्यादिक बाकन को कहे
महाराज, एदां दियां बड़ियां गल्लां करदा धीरमल, बहुत सारियां बातां कहिंदा है।
गर्भ विशाल हृदय जिस आए,
उहदे मन च बहुत वड्डा हंकार है धीरमल दे, हंकारिया होया, वह समझदा भी मेरे वर्गा है ही नहीं कोई, गुरु ग्रंथ साहब का सरूप उहदे कोल होण करके उहनूं ज्यादा हंकार है। वह कहिंदा मेरे कोल सब तो कीमती चीज है गुरु ग्रंथ साहब, जिहदा इन्ना अदब गुरु अर्जन देव साहब जी ने रखिया, सचखंड हरिमंदर साहब प्रकाश हुंदा, आप थले सामने बैठ दे, पलंगे ते सुखासन हुंदा, अपना आसन नहीं थले रख दे जमीन ते पंजवें पातशाह, कहिंदे ओह पावन सरूप मेरे कोल है, इस करके महाराज ओह बहुत ज्यादा हंकार दे विच है।
सुन पाना साहिब ती आद,
जदों बाबा सुंदर जी होना ने बचन दसे धीरमल दे, भाई पाना जी, जोध राय जी, भाई रूप चंद जी, ਇਹ ਸਾਰੇ ਸਿੱਖ ਬੈਠੇ ਸੁਣ ਰਹੇ ਸਨ।
ਕਪਟ ਜਾਣ ਤਿਸ ਭੀ ਬਿਸਮਾਦ,
ਪੀਰ ਮੱਲ ਦਾ ਕਪਟ ਜਾਣ ਕੇ ਸਭ ਹੈਰਾਨ ਹੋ ਗਏ ਵੀ ਹਾਲੇ ਤਾਂ 12 ਸਾਲ ਦੀ ਉਮਰ ਹੈ ਤੇ ਉਹਦੇ ਅੰਦਰ ਇੰਨਾ ਕਪਟ, ਇੰਨਾ ਫਰੇਬ। 12 ਸਾਲ ਦੇ ਜਵਾਕਾਂ ਨੂੰ ਤਾਂ ਉਦਾਂ ਸੋਝ ਹੀ ਨਹੀਂ ਹੁੰਦੀ, ਪਰ ਉਹ ਇੰਨਾ ਕਪਟੀ ਆ 12 ਸਾਲ ਦੀ ਉਮਰ ਵਿੱਚ ਅੱਗੇ ਜਾ ਕੇ ਖਬਰੇ
ਚੜਬੀ ਲਗ ਮਸਲਤ,
ਕਹਿੰਦੇ ਇੱਕ ਪੈਰ ਦਿਨ ਤਾਈ ਚੜਦੇ ਤਾਈ ਤਾਂ ਪਹਿਲਾਂ ਸਲਾਹ ਹੋਈ ਸਾਰੀ, ਇਹ ਸਾਰਾ ਗੁਰਮਤਾ ਹੋਇਆ।
ਇਮ ਕੈ ਉਠੇ ਸੁਨਤ ਪੇ ਹਰਖਤ,
ਇਸ ਗੁਰਮਤੇ ਤੋਂ ਬਾਅਦ ਇਹ ਮਤਾ ਪਾਸ ਹੋਇਆ ਵੀ ਦਸਤਾਰ ਬੰਦੀ ਸਤਵੇਂ ਪਾਤਸ਼ਾਹ ਨੂੰ ਹੋਵੇਗੀ। ਇਹ ਕਹਿ ਕੇ ਫਿਰ ਸਾਰੇ ਸਭਾ ਵਿੱਚੋਂ ਉੱਠੇ,
ਖਾਨ ਪਾਨ ਸਭ ਹਿਨ ਤਬ ਕੀਨ,
ਸਭ ਨੇ ਲੰਗਰ ਦੁਪਹਿਰਾ ਜਦੋਂ ਟਲਿਆ ਸ਼ਾਮ ਜੇ ਦਾ ਸਮਾਂ ਹੋਇਆ,
ਸੁਧ ਮਸੰਦ ਲੇ ਸੰਗਤ ਸਾਰੀ,
ਦੁਪਹਿਰ ਦੇ ਸਮੇਂ ਦੀਵਾਨ ਸਜਾਏ ਗਏ, ਜਿੰਨੇ ਮਸੰਦ ਸੀ ਸਾਰਿਆਂ ਨੂੰ ਖਬਰ ਮਿਲੀ।
ਫਰਸ਼ ਵਿਸਾਲ ਹੀਤ ਛਿਰਕਾਇਵ,
ਕਹਿੰਦੇ ਪਹਿਲਾਂ ਵਿਛਾਈ ਕਰਨੀ ਦੀਵਾਨ ਸਜਣਾ ਦੁਪਹਿਰ ਦੇ ਸਮੇਂ, ਤੋਂ ਦੁਪਹਿਰ ਦੇ ਸਮੇਂ ਦੀਵਾਨ ਸਜਾਉਣ ਲਈ ਪਹਿਲਾਂ ਛਿੜਕਾਵ ਕੀਤਾ ਗਿਆ ਸੁਗੰਧੀਦਾਰ ਵਸਤੂਆਂ ਦਾ, ਗੁਲਾਬ ਪਾ ਕੇ ਤਰਫੁਲੇਲ ਪਾ ਕੇ, ਫਿਰ ਉੱਤੇ ਗਿਲਮ ਗਲੀਚੇ ਵਿਛਾਏ ਗਏ।
ਸਭਾ ਸਥਾਨ ਸ਼ੁੱਧ ਕਰਵਾਏ,
ਸਾਰੀ ਸਭਾ ਬੜੀ ਸੁੰਦਰ, ਮਹਿਕਾਂ ਜਿਹੜੀਆਂ ਨੇ ਲਪਟਾਂ ਉੱਠ ਰਹੀਆਂ ਨੇ, ਫੁੱਲਾਂ ਦੀਆਂ ਮਾਲਾਵਾਂ ਪਰੋ ਕੇ ਲਾਈਆਂ ਹਨ।
ਜਾਜਮ ਅਰ ਸ਼ਤਰੰਜੀ ਸੰਗ,
ਕਹਿੰਦੇ ਬਹੁਤ ਸੋਹਣੀ ਜਿਹੜੀ ਬਸਤਰ ਨੇ ਸ਼ਤਰੰਜੀ ਆਦਿਕ ਦੇ, ਉਹ ਵਿਛਾਈ ਕੀਤੀ ਹੈ।
ਅਵਨੀ ਤਲ ਛਾ ਦਿਓ ਬੋ ਰੰਗ,
ਸਾਰੀ ਧਰਤੀ ਢੱਕ ਦਿੱਤੀ, ਕਈ ਰੰਗਾਂ ਦੇ ਗਲੀਚੇ, ਕਈ ਰੰਗਾਂ ਦੀਆਂ ਚਾਦਰਾਂ ਵਿਛਾਈਆਂ ਕੀਤੀਆਂ ਗਈਆਂ।
ਜਾਮ ਦਿਵਸ ਜਬ ਰਿਓ ਨਿਹਾਰੇ,
ਜਦੋਂ ਦੁਪਹਿਰ ਦਾ ਸਮਾਂ ਬੀਤਿਆ ਥੋੜਾ ਜਿਹਾ, ਸਾਰੀ ਸੰਗਤ ਨੇ ਵੇਖਿਆ
ਸ਼੍ਰੀ ਹਰਗੋਬਿੰਦ ਤਹਾਂ ਸਿਧਾਰੇ,
ਗੁਰੂ ਹਰਗੋਬਿੰਦ ਸਾਹਿਬ ਜੀ ਦੀਵਾਨ ਚ ਆ ਕੇ ਸਜੇ ਨੇ, ਬੈਠੇ ਦਰਸ਼ਨ ਦੇਣ ਲੱਗੇ ਹਨ।
ਸ਼ੋਭਤ ਪੁੱਤਰ ਸਾਥ ਹਰ ਰਾਏ,
ਮਹਾਰਾਜ ਜੀ ਦੇ ਪੋਤਰੇ ਧੰਨ ਗੁਰੂ ਹਰ ਰਾਏ ਸਾਹਿਬ ਸਤਵੇਂ ਪਾਤਸ਼ਾਹ ਜੀ ਆਪਣੇ ਦਾਦਾ ਜੀ ਦੇ ਨਾਲ ਹੀ ਚੱਲ ਕੇ ਦੀਵਾਨ ਵਿੱਚ ਆਏ, ਸ਼ੋਭਨੀਕ ਹੋ ਰਹੇ ਨੇ।
ਹਾਥ ਗੇ ਮ੍ਰਿਦ ਪਹੁੰਚੇ ਜਾਏ,
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਸਤਵੇਂ ਪਾਤਸ਼ਾਹ ਜੀ ਨੇ ਆਪਣੇ ਦਾਦਾ ਗੁਰਦੇਵ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਉਂਗਲੀ ਫੜੀ ਹੋਈ ਹੈ, ਤੇ ਉਂਗਲੀ ਫੜ ਕੇ ਸਹਿਜੇ ਸਹਿਜੇ ਬਾਲ ਅਵਸਥਾ ਵਿੱਚ ਤੁਰੇ ਆ ਰਹੇ ਹਨ।
ਅਤ ਸੁੰਦਰ ਮਸਨੰਦ ਡਸਾਈ,
ਮਹਾਰਾਜ ਛੇਵੇਂ ਪਾਤਸ਼ਾਹ ਜੀ ਦੀ ਬੜੀ ਸੋਹਣੀ ਗੱਦੀ ਵਿਛੀ ਹੈ, ਬੜੀ ਸੋਹਣੀ ਮਸਰਤ ਵਿਛਾਈ ਗਈ ਹੈ।
ਤਿਸ ਪਰ ਤੇਰੇ ਜਾਏ ਗੋਸਾਈ,
ਜਗਤ ਦੇ ਮਾਲਕ ਸਵਾਮੀ ਜੀ ਉਸ ਗੁਰਤਾ ਗੱਦੀ ਦੇ ਤਖਤ ਦੇ ਉੱਤੇ ਆਣ ਕੇ ਬੈਠੇ ਦਰਸ਼ਨ ਦੇਣ ਲੱਗੇ ਹਨ।
ਚਮਰਦਾਰ ਲੇ ਚਮਰ ਟੁਰਾਏ,
ਗੁਰਦੇਵ ਦੇ ਸੀਸ ਉੱਤੇ ਚਵਰ ਬਰਦਾਰ ਚਵਰ ਪਕੜ ਕੇ ਬੜੇ ਅਦਬ ਨਾਲ ਬੜੇ ਸਤਕਾਰ ਨਾਲ ਚਵਰ ਚੁਲਾ ਰਿਹਾ ਹੈ।
ਪਠੇ ਮੇਵਰੇ ਸਕਲ ਬੁਲਾਏ,
ਸੰਗਤ ਨੂੰ ਸੱਦਾ ਭੇਜ ਦਿੱਤਾ, ਮੇਵੜੇ ਭੇਜ ਕੇ ਵੀ ਸਾਰੀ ਸੰਗਤ ਦੀਵਾਨ ਵਿੱਚ ਹਾਜ਼ਰ ਹੋ ਜਾਵੇ।
ਸੁਪੱਟ ਪੰਜ ਸੈਲੀ ਕਰ ਸੰਗ,
ਜੋਧ ਰਾਏ ਦੇ ਨਾਲ ਉਹਦੇ 500 ਸਿਪਾਹੀ ਸਨ, ਇਹਦਾ ਭਰਾ ਸੀ ਸਲੇਮ ਸ਼ਾਹ, ਇਹ 500 ਸਿਪਾਹੀਆਂ ਸਮੇਤ ਤਿਆਰ ਬਰ ਤਿਆਰ ਹੋ ਕੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਆਇਆ ਹੈ।
ਆਇਵ ਜੋਧ ਰਾਏ ਮੁਦ ਅੰਗ,
ਬੜਾ ਖੁਸ਼ ਹੈ, ਬੜੇ ਆਨੰਦ ਵਿੱਚ ਹੈ, ਮਹਾਰਾਜ ਜੀ ਦੇ ਆਣ ਕੇ ਦਰਸ਼ਨ ਦਾਰੇ ਕੀਤੇ ਨੇ ਜੋਧ ਰਾਏ ਨੇ।
ਪ੍ਰਥਮ ਸਭਨ ਤੇ ਪਹੁੰਚੇ ਉਪਾਨਾ,
ਸਭ ਤੋਂ ਪਹਿਲਾਂ ਬਾਬਾ ਭਾਨਾ ਜੀ ਆਏ ਗੁਰੂ ਦਰਬਾਰ ਵਿੱਚ, ਬਾਬਾ ਬੁੱਢਾ ਸਾਹਿਬ ਜੀ ਦੇ ਸਪੁੱਤਰ ਹਨ।
ਸਕਲ ਸੰਬੰਧਨ ਆਵਨ ਠਾਨਾ,
ਬਾਕੀ ਜਿੰਨੇ ਸੰਬੰਧੀ ਰਿਸ਼ਤੇਦਾਰ ਗੁਰਸਿੱਖ ਨੇ ਉਹ ਸਾਰੇ ਗੁਰੂ ਦਰਬਾਰ ਵਿੱਚ ਵਾਰੀ ਵਾਰੀ ਆ ਰਹੇ ਹਨ।
ਰੂਪਾ ਆਏ ਚਰਨ ਗੁਰ ਲਾਗਾ,
ਭਾਈ ਰੂਪ ਚੰਦ ਜੀ ਉਹ ਵੀ ਆਏ ਗੁਰੂ ਚਰਨਾਂ ਤੇ ਆ ਕੇ ਬੜੇ ਅਦਬ ਨਾਲ ਬਾਬਾ ਰੂਪ ਚੰਦ ਜੀ ਨੇ ਨਮਸਕਾਰ ਕੀਤੀ, ਮੱਥਾ ਟੇਕਿਆ।
ਪਰਮਾਨੰਦ ਸੁੰਦਰ ਵੱਡ ਭਾਗਾ,
ਬਾਬਾ ਪਰਮਾਨੰਦ ਜੀ, ਬਾਬਾ ਸੁੰਦਰ ਜੀ ਜੋ ਬਹੁਤ ਵੱਡਿਆਂ ਭਾਗਾਂ ਵਾਲੇ ਨੇ, ਗੁਰੂ ਅਮਰਦਾਸ ਸਾਹਿਬ ਜੀ ਦੇ ਅੰਸ਼ ਵੰਸ਼ ਵਿੱਚੋਂ ਸਾਹਿਬਜ਼ਾਦੇ ਹਨ, ਇਹ ਵੀ ਆਏ ਗੁਰੂ ਦਰਬਾਰ ਵਿੱਚ।
ਜੇਤਕ ਪਹੁੰਚੇ ਨਿਕਟ ਮਸੰਦ,
ਜਿੰਨੇ ਨੇੜੇ ਤੇੜੇ ਦੇ ਮਸੰਦ ਸਨ ਇਲਾਕਿਆਂ ਦੇ, ਉਹ ਵੀ ਆ ਪਹੁੰਚੇ ਹਨ।
ਲੀਲੇ ਸੰਗ ਸੰਗਤਾਂ ਬ੍ਰਿੰਦ,
ਉਹਨਾਂ ਦੇ ਨਾਲ ਸੰਗਤਾਂ ਵੀ ਆਈਆਂ, ਗੁਰਸਿੱਖ ਸੰਗਤਾਂ ਉਹਨਾਂ ਨੂੰ ਨਾਲ ਲੈ ਕੇ ਹਾਜ਼ਰ ਹੋਏ।
ਲੱਗਿਓ ਦੀਵਾਨ ਮਹਾਨ ਸਥਾਨਾ,
ਸਤਿਗੁਰੂ ਜੀ ਦਾ ਦੀਵਾਨ ਸਜ ਗਿਆ, ਬਹੁਤ ਸੁੰਦਰ ਦੀਵਾਨ महाराज जी का महान दीवान सजया
खरिज कंचन दंडन पाना
चोबदार सोने दियां चोबा लैके महाराज जी दे दरबार दे विच सानमुख खड़े ने। ये बादशाही ठाठ का प्रतीक हैं। गुरदेव दे दरबार विच महाराज जी ते चवर झुलना, सीस उत्ते सोहना चंदोआ तनना, छत्र झुलना, चोबदारा ने चोबा पकड़ के सानमुख चोबा लैके खलोना और नगारची वालों नगारे बजाए जाने, ये गुरु घर का पातशाही ठाठ है। गुरु खालसा जी महाराज सच्चे पातशाह हैं। ये सच्चे पातशाह का यह ठाठ है। सोने दियां दो चोबा लैके दो चोबदार महाराज जी दे सानमुख खड़े त्यार बर त्यार।
पाट नकीब गाव ते जस को
पाट ते नकीब ओ गुरदेव दा जस गा रहे ने। महाराज छेवें पातशाह धन गुरु हरगोबिंद साहब जी की उपमा करते हैं कि धन गुरु हरगोबिंद साहब मीरी पीरी दे मालक सतगुरु जी का दीवान सजया है। पुत्र धन गुरु गुरु अर्जन देव साहेब, पोतरे जगत गुरु श्री गुरु रामदास साहिब जी महाराज, तिना दा दीवान सजया होया। आओ संगत जी आके गुरदेव दे दर्शन करो। इओं पट ते नकीब महाराज जी दा जस करदे हन, गुरदेव दी शोभा वर्णन करदे हन।
सबन प्रेम ते पाई दरस को
सब ने बड़े प्रेम नाल आण के गुरदेव दे दर्शन प्राप्त कीते हन, सतगुरां दे दीदार कीते हन।
पाना अधिक प्रेम रस पागा
भाई पाना जी बाबा बुढ़ा साहब जी दी अंश वंश विचों उन्हां दे हिरदे च प्रेम बहुत ज्यादा है। गुरदेव दा प्रेम दे रंग विच रंगे हुए हन।
उठत पयोली प्रभ की आ गया
सब तो पहला बाबा पाना जी उठे गुरदेव दी आग्या लैके, जिवें कि प्रथम बेनती कीती भी गुरु घर विच सब तो पहली दस्तार बाबा बुढ़ा साहब जी दे घरों आउंदी है। उही मर्यादा पालदिआं होइआं गुरदेव ने आग्या कीती। गुरदेव दी आग्या प्राप्त करके सब तो पहला बाबा पाना जी उठे हन।
श्री हर राय सीस दस्तार
दस्तार लैके आए सन। ओ दस्तार महाराज जी दी आग्या प्राप्त करके धन गुरु हर राय साहब सतवें पातशाह जी महाराज जी दे सीस उत्ते सजाई है।
करी बंधावन हाथ उबार
आप महाराज गुरु हर राय साहब जी अपने पावन हाथ उपर करके ना दस्तार नू नाल नाल अपने सीस ते सजान विच मदद कर दे और बाबा पाना जी सीस ते दस्तार बन रहे सजा रहे ने।
सतगुर निज कर संग सुधारत
महाराज छेवें पातशाह आप भी नाल लगे है। बाबा पाना जी और गुरु हरगोबिंद साहब जी आप अपने हथी अपने पोतरे गुरु हर राय साहब जी दे सीस ते दस्तार सजा रहे ने।
नब मैं जय जय कार उचारत
जिस वेले दस्तार सजाई जा रही सी सतवें पातशाह दे सीस उत्ते छेवें पातशाह ते बाबा पाना जी सजा रहे सी दस्तार, एन उसे वकत आकाश दे विच जितने देवते ने विमान लैके उतर आए, सब जय जयकार दा नाद गुंजा रहे ने। गुरु हर राय साहब आप जी दी जय होवे। धन गुरु हर राय साहब सतवें पातशाह आप जी दी जय जयकार होवे। ए जय जयकार
सत श्री अकाल।
पूरे आकाश दे विच जय जयकार दा नाद गूंजया है।
श्री गुरु अमरदास की अंश
फिर गुरु अमरदास साहब जी दी अंश वंश उना ने आके दस्तार दिते।
दई पाग सुंदर अवतांश
बड़ी सोहनी दस्तार बड़ी सुंदर दस्तार ओ फिर गुरु अमरदास साहब जी दी अंश वंश वालों भेटा होई।
पुने मसंदन अर्पी सबों
फिर जिन्ने मसंद सी क्योंकि ये भी मर्यादा के पहला बाबा बुढ़ा साहब जी फिर गुरु की जड़ी अंश वंश ने बेदी साहब जा दे त्रेण साहबजादियां वालों दस्तार फिर पले साहबजादियां वालों सोडियां वालों फिर बाद विच बाकी संगतां वालों तो फिर मसंदां वालों जिन्नियां दस्तारां जो मसंद लैके आए सन उन्हां वालों दस्तारां भेटा होण लगियां।
जोध राय पा दीवत तबों
फिर जोध राय ने दस्तार भेटा कीती।
सनबंदी अर संगत केर
फिर बाबा गुरदत्ता साहब जी दे जेड़े सौरा साहब सन बाबा रामा जी ਉਹਨਾਂ ਵੱਲੋਂ ਦਸਤਾਰ ਭੇਟਾ ਹੋਈ।
ਅਰਪਤ ਸਗਰੀ ਲਾਗੇ ਉਟੇਰ,
ਕਹਿੰਦੇ ਇੰਨੀਆਂ ਦਸਤਾਰਾਂ ਵੀ ਦਸਤਾਰਾਂ ਦੇ ਅੰਬਾਰ ਲੱਗ ਗਏ। ਗੁਰੂ ਹਰਿਰਾਏ ਸਾਹਿਬ ਜੀ ਦੇ ਪਾਸ ਕੁਝ ਦਸਤਾਰਾਂ ਸੀਸ ਤੇ ਸਜਾਈਆਂ, ਬਾਕੀ ਤਾਂ ਫਿਰ ਲਾਗੇ ਹੀ ਸੀਸ ਨਾਲ ਛੁਆ ਕੇ ਰੱਖ ਦਿੰਦੇ। ਉਹ ਬੇਅੰਤ ਦਸਤਾਰਾਂ ਦੇ ਅੰਬਾਰ ਲੱਗ ਗਏ, ਢੇਰਾਂ ਦੇ ਢੇਰ ਲੱਗ ਗਏ।
ਬਾਜਣ ਲੱਗੇ ਪੋਰਸ਼ ਦਿਆਨੇ,
ਹੁਣ ਖੁਸ਼ੀ ਦੇ ਸਾਜ ਵੱਜਣ ਲੱਗੇ, ਕਿਉਂਕਿ ਦਸਤਾਰਬੰਦੀ ਹੈ, ਦਸਤਾਰਬੰਦੀ ਖੁਸ਼ੀ ਦਾ ਹੀ ਪ੍ਰਤੀਕ ਮੰਨੀ ਜਾਂਦੀ ਹੈ। ਤੋ ਇਹ ਮਰਿਆਦਾ ਹੈ ਕਿ ਜਦੋਂ ਪਿਤਾ ਚਲਾਣਾ ਕਰਜੇ ਪੁੱਤਰ ਨੂੰ ਦਸਤਾਰਬੰਦੀ ਹੁੰਦੀ ਹੈ, ਉਹਦਾ ਮਤਲਬ ਹੁੰਦਾ ਵੀ ਹੁਣ ਅੱਗੇ ਜ਼ਿੰਮੇਵਾਰੀ ਚੱਲ ਪਈ, ਇਹਨਾਂ ਨੇ ਹੁਣ ਸਾਂਭਣੀ ਹੈ ਸਾਰੀ ਜ਼ਿੰਮੇਵਾਰੀ ਪਰਿਵਾਰ ਦੀ। ਤੋ ਉਹ ਮਰਿਆਦਾ ਖੁਸ਼ੀ ਦਾ ਸੰਕੇਤ ਵੀ ਦਿੰਦੀ ਹੈ। ਤੋ ਗੁਰੂ ਘਰ ਦੇ ਬਾਹਰ ਫਿਰ ਸ਼ਦਿਆਨੇ ਵੱਜੇ ਨੇ, ਸ਼ਹਿਨਾਈਆਂ ਵੱਜਣੀਆਂ ਸ਼ੁਰੂ ਹੋਈਆਂ ਨੇ।
ਸੁਜਸ ਕਬਿੱਤਨ ਭਾਟ ਬਖਾਨੇ,
ਭੱਟਾਂ ਨੇ ਕਬਿੱਤ ਬਣਾ ਕੇ ਮਹਾਰਾਜ ਜੀ ਦਾ ਸੁਜਸ ਕੀਤਾ। ਬੜੇ ਬੜੇ ਸੋਹਣੇ ਕਬਿੱਤ ਸਵਈਏ ਛੰਦ ਬਣਾ ਕੇ ਗੁਰਦੇਵ ਦੀ ਉਪਮਾ ਕੀਤੀ।
ਸ਼ੋਕ ਨਸਾਏ ਕੀਨੇ ਉਤਸ਼ਾਹੁ,
ਸਭ ਦੇ ਅੰਦਰ ਦਾ ਸ਼ੋਕ ਦੂਰ ਹੋ ਗਿਆ। ਜਿਹੜਾ ਸ਼ੋਕ ਪਿਛਲੇ ਕਈ ਦਿਨਾਂ ਤੋਂ ਸਭ ਦੇ ਅੰਦਰ ਸੀ, ਹੁਣ ਸਭ ਦੇ ਹਿਰਦੇ ਵਿੱਚ ਉਹ ਸ਼ੋਕ ਨਿਰਵਿਰਤ ਹੋਇਆ ਔਰ ਉਤਸ਼ਾਹ ਜਾਗ ਪਿਆ।
ਆਨੰਦ ਪਾ ਸਭ ਕੀ ਉਰਮਾਉ,
ਸਭ ਦੇ ਹਿਰਦਿਆਂ ਵਿੱਚ ਆਨੰਦ ਹੀ ਆਨੰਦ ਵਰਤਿਆ, ਖੇੜਾ ਹੀ ਖੇੜਾ, ਵਿਗਾਸ ਹੀ ਵਿਗਾਸ ਵਰਤਿਆ ਹੈ।
ਸ੍ਰੀ ਹਰਿ ਰਾਏ ਹੱਥ ਤੇ ਦਾਨ,
ਧੰਨ ਗੁਰੂ ਹਰਿ ਰਾਏ ਸਾਹਿਬ ਜੀ ਆਪਣੇ ਹੱਥੀ ਉਹ ਜਿਹੜੇ ਭੱਟ ਆਉਂਦੇ ਆ, ਨਕੀਬ ਆਉਂਦੇ ਆ, ਤੇ ਉਹ ਆ ਕੇ ਦਾਨ ਮੰਗਦੇ। ਮਹਾਰਾਜ ਜੀ ਨੇ ਸੱਤਵੇਂ ਪਾਤਸ਼ਾਹ ਨੂੰ ਆਗਿਆ ਕੀਤੀ ਵੀ ਤੁਸੀਂ ਦਿਓ ਸਭ ਨੂੰ ਆਪਣੇ ਹੱਥੀ ਦਾਨ। ਤੋ ਸੱਤਵੇਂ ਪਾਤਸ਼ਾਹ ਆਪਣੇ ਹੱਥੀ ਸਭ ਨੂੰ ਦਾਨ ਦੇ ਕੇ ਨਿਵਾਜਦੇ ਨੇ।
ਮੰਗਤ ਜਨਨ ਦਿਵਾਈ ਮਹਾਨ,
ਬਹੁਤ ਸਾਰੇ ਮੰਗਤੇ ਭੱਟ ਕਲਾਵਤ ਮਰਾਸ਼ੀ ਉਹ ਗੁਰੂ ਚਰਨਾਂ ਚੋਂ ਆ ਕੇ ਦਾਨ ਮੰਗਦੇ, ਸਭ ਨੂੰ ਸੱਤਵੇਂ ਪਾਤਸ਼ਾਹ ਜੀ ਦਾਨ ਦੇ ਕੇ ਝੋਲੀਆਂ ਭਰਦੇ ਹਨ।
ਬਾਦਤ ਸਗਲ ਬਜਾਵਨ ਹਾਰੇ,
ਜਿਹੜੇ ਸਾਜ ਵਜਾਉਣ ਵਾਲੇ ਸੀ, ਕੋਈ ਸ਼ਹਿਨਾਈਆਂ ਵਜਾਉਣ ਵਾਲਾ, ਕੋਈ ਨਗਾਰੇ ਵਜਾਉਣ ਵਾਲਾ, ਕੋਈ ਰਣ ਸਿੰਘੇ ਵਜਾਉਣ, ਉਹ ਵੀ ਆ ਗਏ। ਮਹਾਰਾਜ ਜੀ ਸਾਨੂੰ ਵੀ ਦਾਨ ਦਿਓ, ਅੱਜ ਆਪ ਜੀ ਦੀ ਦਸਤਾਰਬੰਦੀ ਹੋਈ ਆ, ਸਾਨੂੰ ਵੀ ਵਧਾਈ ਦਿਓ। ਸੱਤਵੇਂ ਪਾਤਸ਼ਾਹ ਉਹਨਾਂ ਸਾਰਿਆਂ ਨੂੰ ਦਾਨ ਦਿੰਦੇ, ਸਭ ਨੂੰ ਮਾਇਆ ਦੇ ਕੇ ਬਖਸ਼ਦੇ ਹਨ।
ਲੈ ਬਖਸ਼ੀਸ਼ ਅਸੀਸ ਉਚਾਰੇ,
ਮਹਾਰਾਜ ਜੀ ਦੀ ਬਖਸ਼ਿਸ਼ ਲੈ ਕੇ ਸਭ ਅਸੀਸਾਂ ਦਿੰਦੇ, ਕਹਿੰਦੇ ਮਹਾਰਾਜ ਚਿਰਾਂ ਤਾਈ ਜੀਵੋ, ਜੁਗਾਂ ਤਾਈ ਜੀਵੋ, ਇਸੇ ਤਰ੍ਹਾਂ ਹੀ ਸਾਡੇ ਤੇ ਕਿਰਪਾ ਕਰਦੇ ਰਹੋ।
ਅਯਨ ਆਦ ਦਾਸ ਬਿਸਾਲੇ,
ਫਿਰ ਜਿਹੜੇ ਘੋੜਿਆਂ ਦੇ ਸੇਵਾਦਾਰ ਸਨ ਉਹ ਵੀ ਆ ਗਏ। ਘੋੜਿਆਂ ਦੀ ਜਿਹੜੇ ਸੇਵਾ ਕਰਨ ਵਾਲੇ, ਤਬੇਲਿਆਂ ਵਿੱਚ ਘੋੜਿਆਂ ਨੂੰ ਘਾਹ ਪੱਠਾ ਪਾਉਣ ਵਾਲੇ, ਉਹ ਵੀ ਆ ਗਏ। ਉਹਨਾਂ ਆਖਿਆ ਜੋ ਮੌਕਾ ਹੈ, ਮਹਾਰਾਜ ਸੱਤਵੇਂ ਪਾਤਸ਼ਾਹ ਨੂੰ ਕਹਿੰਦੇ ਮਹਾਰਾਜ ਕਿਰਪਾ ਕਰੋ, ਦਸਤਾਰਬੰਦੀ ਹੋਈ ਆ ਆਪ ਜੀ ਦੀ, ਸਾਨੂੰ ਵਧਾਈਆਂ ਦਿਓ। ਉਹਨਾਂ ਨੂੰ ਵੀ ਸਾਰਿਆਂ ਨੂੰ ਮਹਾਰਾਜ ਸੱਤਵੇਂ ਪਾਤਸ਼ਾਹ ਦਾਨ ਦੇ ਕੇ ਨਿਵਾਜਦੇ ਨੇ।
ਬਸਤਰ ਵਿਭੂਖਣ ਲੀ ਤਨ ਜਾਲੇ,
ਕਿਸੇ ਨੂੰ ਬਸਤਰ ਦਿੰਦੇ, ਕਿਸੇ ਨੂੰ ਗਹਿਣੇ ਬਖਸ਼ਦੇ ਨੇ, ਕਿਸੇ ਨੂੰ ਰੁਪਈਏ ਦਿੰਦੇ ਨੇ।
ਸਗਰੇ ਸ਼੍ਰੀ ਹਰਿ ਰਾਏ ਸਰਾਏ,
ਜਿਹੜਾ ਜਿਹੜਾ ਵੀ ਸਤਿਗੁਰਾਂ ਕੋਲੋਂ ਦਾਨ ਲੈ ਕੇ ਜਾਂਦਾ ਉਹ ਮਹਾਰਾਜ ਗੁਰੂ ਹਰਿ ਰਾਏ ਸਾਹਿਬ ਜੀ ਨੂੰ ਸਲਾਹੁੰਦਾ, ਕਹਿੰਦੇ ਮਹਾਰਾਜ ਸੱਤਵੇਂ ਪਾਤਸ਼ਾਹ ਬੜੇ ਉਦਾਰ ਹਨ, ਬੜਾ ਖੁੱਲਾ ਦਿਲ ਹੈ ਸਤਿਗੁਰਾਂ ਦਾ, ਦਾਨ ਦੇਣ ਵੇਲੇ ਹੱਥ ਨਹੀਂ ਘੁੱਟਦੇ, ਖੁੱਲੇ ਹੱਥਾਂ ਨਾਲ ਸਤਿਗੁਰੂ ਜੀ ਦਾਨ ਬਖਸ਼ਦੇ ਹਨ।
ਗੁਰੂ ਪੋਤਰ ਇਹੋ ਭਾਗ ਮਾਏ,
ਕਹਿੰਦੇ ਗੁਰੂ ਸਾਹਿਬ ਜੀ ਦੇ ਪੋਤਰੇ ਨੇ, ਗੁਰੂ ਹਰਗੋਬਿੰਦ ਸਾਹਿਬ ਦੇ ਬੜੇ ਵੱਡੇ ਭਾਗ ਨੇ, ਇਹਨਾਂ ਦੇ ਬੜੇ ਭਾਗਾਂ ਵਾਲੇ ਭਾਗਸ਼ਾਲੀ ਹਨ।
ਅਦਭੁਤ ਸ਼ੋਭਾ ਪਾਈ ਰਹੇ,
ਕਹਿੰਦੇ ਵੇਖੋ ਕੈਸੀ ਅਦਭੁਤ ਸ਼ੋਭਾ ਦੇ ਮਾਲਕ ਹਨ।
ਗੁਰਤਾ ਪਦ ਜਨ ਆਜ ਲਏ,
ਕਹਿੰਦੇ ਇਹ ਗੱਲ ਵੀ ਚੱਲ ਪਈ ਕਈਆਂ ਚ, ਕਹਿੰਦੇ ਏਦਾਂ ਜਾਪਦਾ ਕਿ ਮਾਨੋ ਇਹਨਾਂ ਨੇ ਅੱਜ ਇਹ ਦਸਤਾਰਬੰਦੀ ਦੇ ਨਾਲ ਨਾਲ ਗੁਰਤਾ ਪਦਵੀ ਵੀ ਪ੍ਰਾਪਤ ਕਰ ਲਈ। ਏਦਾਂ ਇਹ ਚਰਚਾ ਚੱਲ ਪਈ, ਕਹਿੰਦੇ ਏਦਾਂ ਜਾਪਦਾ ਕਿ ਇਹਨਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਅੱਜ ਗੁਰਿਆਈ ਦੇ ਦਿੱਤੀ ਹੋਵੇ, ਗੁਰਤਾ ਗੱਦੀ ਹੀ ਬਖਸ਼ ਦਿੱਤੀ ਹੋਵੇ।
ਓਚਕ ਸਭਨ ਹਿਰਦੇ ਫੁਰਿਆਈ,
ਇਕਦਮ ਅਚਾਨਕ ਹੀ ਸਭ ਦੇ ਅੰਦਰ ਨਾ ਇਹ ਫੁਰਨਾ ਫੁਰਾ ਹੈ ਕਿ ਮਾਨੋ ਵੀ ਇਹਨਾਂ ਨੂੰ ਅੱਜ ਗੁਰਿਆਈ ਮਿਲ ਗਈ, ਅੱਜ ਗੁਰੂ ਹੋ ਗਏ ਨੇ। ਹਾਲਾਂਕਿ ਉਦੋਂ ਗੁਰਤਾ ਗੱਦੀ ਦਾ ਕੋਈ ਵਿਧਾਨ ਨਹੀਂ ਸੀ ਹੋਇਆ, ਕੇਵਲ ਜਿਹੜੀ ਇੱਕ ਸਮਾਜਿਕ ਰੀਤ ਹੈ ਉਹ ਚੱਲ ਰਹੀ ਹੈ। ਦਸਤਾਰਬੰਦੀ ਦੀ। ਪਰ ਅਚਾਨਕ ਹੀ ਸਭ ਦੇ ਮਨ ਚ ਇਕਦਮ ਸੰਗਤ ਜਿੰਨੀ ਉਹਨਾਂ ਦੇ ਮਨ ਚ ਫੁਰਨਾ ਫੁਰਾਇਆ। ਕਹਿੰਦੇ ਏਦਾਂ ਜਾਪਦਾ ਹੈ ਕਿ ਮਾਨੋ ਅੱਜ ਇਹਨਾਂ ਨੂੰ ਗੁਰਿਆਈ ਮਿਲ ਗਈ ਹੋਵੇ, ਗੁਰਤਾ ਗੱਦੀ ਪ੍ਰਾਪਤ ਹੋ ਗਈ ਹੋਵੇ।
ਜਾਨੀ ਭਰੈ ਪਾਈ ਗੁਰਿਆਈ।
ਕਹਿੰਦੇ ਇਥੋਂ ਜਾਪਦਾ ਵੀ ਆਉਣ ਵਾਲੇ ਸਮੇਂ ਵਿੱਚ ਜੇ ਸਤਵੇਂ ਗੁਰਦੇਵ ਹੋਣਗੇ ਛੇਵੇਂ ਪਾਤਸ਼ਾਹ ਤੋਂ ਬਾਅਦ, ਤਾਂ ਉਹ ਧੰਨ ਸ੍ਰੀ ਗੁਰੂ ਹਰਿ ਰਾਏ ਸਾਹਿਬ ਹੋਣਗੇ। ਇਹ ਗੁਰਤਾ ਗੱਦੀ ਦੇ ਮਾਲਕ ਹੋਣਗੇ, ਇਹੀ ਗੁਰੂ ਹੋ ਕੇ ਸਾਨੂੰ ਦਰਸ਼ਨ ਦੇਣਗੇ।
ਇਮ ਮੰਗਲ ਕਰ ਸ਼ੋਕ ਨਸਾਵਾ।
ਇੱਦਾਂ ਇਹ ਗੁਰੂ ਘਰ ਵਿੱਚ ਮੰਗਲਾਚਾਰ ਹੋਏ। ਇਹਨਾਂ ਮੰਗਲਾਚਾਰਾਂ ਦੇ ਨਾਲ ਘਰ ਦਾ ਜਿੰਨਾ ਵਿਰਾਗਮਈ ਮਾਹੌਲ ਸੀ ਉਹ ਖੁਸ਼ੀ ਵਿੱਚ ਤਬਦੀਲ ਹੋ ਗਿਆ।
ਅੰਤਰ ਵੈਰ ਪ੍ਰਮੋਦ ਵਧਾਵਾ।
ਅੰਦਰ ਬਾਹਰ ਸਭ ਪਾਸੇ ਖੇੜਾ ਹੀ ਖੇੜਾ, ਵਿਗਾਸ ਹੀ ਵਿਗਾਸ, ਹੁਣ ਖੁਸ਼ੀਆਂ ਦੀਆਂ ਖੇੜਿਆਂ ਦੀਆਂ ਤਰੰਗਾਂ ਹੀ ਨਜ਼ਰ ਆਉਂਦੀਆਂ।
ਦੀਤ ਅਸੀਸਾਂ ਸ਼੍ਰੀ ਹਰਿ ਰਾਏ।
ਸਭ ਗੁਰੂ ਹਰਿ ਰਾਏ ਸਾਹਿਬ ਨੂੰ ਅਸੀਸਾਂ ਹੀ ਦੇ ਰਹੇ ਹੈ, ਸਤਵੇਂ ਪਾਤਸ਼ਾਹ ਜੀ ਨੂੰ ਅਸੀਸਾਂ ਦੇ ਰਹੇ ਨੇ।
ਧੀਰ ਮਲ ਕੀ ਨਿੰਦ ਅਲਾਏ।
ਧੀਰ ਮਲ ਨੂੰ ਲਾਹਨਤਾਂ ਪਾ ਰਹੇ ਹੈ। ਕਹਿੰਦੇ ਧੀਰ ਮਲ ਤਾਂ ਲਾਹਨਤ ਹੀ ਨਿਕਲਿਆ, ਉਹਦੀ ਨਿੰਦਾ ਹੁੰਦੀ ਹੈ। ਧੀਰ ਮਲ ਦੀ ਏਡਾ ਮਲੇਛ, ਆਪਣੇ ਪਿਤਾ ਦੇ ਅੰਤ ਸਮੇਂ ਵੀ ਨਹੀਂ ਆਇਆ, ਉਹਨਾਂ ਦੇ ਸਮਾਗਮ ਵਿੱਚ ਵੀ ਨਹੀਂ ਆਇਆ, ਅੰਤਮ ਸਮਾਗਮ ਵਿੱਚ ਵੀ ਨਹੀਂ ਪੁੱਜਿਆ। ਕਹਿੰਦੇ ਬੜਾ ਮਾੜਾ ਧੀਰ ਮਲ। ਏਦਾਂ ਧੀਰ ਮਲ ਦੀ ਨਿੰਦਾ ਹੋ ਰਹੀ ਹੈ, ਸਤਵੇਂ ਪਾਤਸ਼ਾਹ ਗੁਰੂ ਹਰਿ ਰਾਏ ਸਾਹਿਬ ਜੀ ਦੀ ਸੋਭਾ ਹੋ ਰਹੀ ਹੈ। ਕਿਉਂਕਿ ਧਰਮੀਆਂ ਦੀ ਜੈਕਾਰ ਅਕਾਲ ਪੁਰਖ ਜੀ ਸੰਸਾਰ ਚ ਪ੍ਰਗਟ ਕਰਦੇ ਹੈ, ਔਰ ਜਿਹੜੇ ਪਾਪੀ ਨੇ ਉਹਨਾਂ ਨੂੰ ਦੰਡ ਮਿਲਦਾ ਹੀ ਮਿਲਦਾ ਹੈ।
ਦੋਹਰਾ ਇਸ ਪ੍ਰਕਾਰ ਸ਼੍ਰੀ ਸਤਿਗੁਰੂ ਕੀਤਕ ਦਿਵਸ ਬਿਤਾਏ।
ਇਸ ਪ੍ਰਕਾਰ ਮਹਾਰਾਜ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਨੇ ਕੁਝ ਦਿਨ ਹੋਰ ਬਤੀਤ ਕੀਤੇ ਕੀਰਤਪੁਰ ਸਾਹਿਬ ਵਿਖੇ।
ਸਭਾ ਲਗਾਏ ਬਿਰਾਜਈ ਗਾਵੇ ਸ਼ਬਦ ਸੁਣਾਏ।
ਮਹਾਰਾਜ ਜੀ ਸਭਾ ਸਜਾਉਂਦੇ, ਦੀਵਾਨ ਸਜਾ ਕੇ ਵਿੱਚ ਬਿਰਾਜਦੇ ਹਨ, ਔਰ ਗੁਰੂ ਕੇ ਸਿੱਖ ਕੀਰਤਨੀਏ ਗੁਰੂ ਦਰਬਾਰ ਵਿੱਚ ਬੜੇ ਪ੍ਰੇਮ ਨਾਲ ਰੀਝ ਰੀਝ ਕੇ ਸ਼ਬਦ ਗਾਉਂਦੇ, ਰੀਝ ਰੀਝ ਕੇ ਕੀਰਤਨ ਕਰਦੇ ਹਨ।
ਚੌਪਈ ਕੀਤਕ ਸੰਗਤ ਲੀਏ ਮਸੰਦ।
ਬਹੁਤ ਸਾਰੇ ਮਸੰਦ ਜੋ ਸੰਗਤ ਨੂੰ ਨਾਲ ਲੈ ਕੇ ਆ ਰਹੇ ਨੇ।
ਕਰ ਕਰ ਬੰਧਨ ਜੁਗ ਕਰ ਬੰਦ।
ਮਸੰਦ ਹੀ ਉਦੋਂ ਸੰਗਤਾਂ ਪ੍ਰੇਰ ਕੇ ਲਿਆਉਂਦੇ ਸਨ ਤੇ ਸੰਗਤ ਨੂੰ ਨਾਲ ਲੈ ਕੇ ਆਉਣਾ, ਗੁਰੂ ਸਾਹਿਬ ਦੇ ਦਰਬਾਰ ਚ ਸੰਗਤ ਦੀਆਂ ਹਾਜ਼ਰੀਆਂ ਲਵਾਉਣੀਆਂ, ਉਹਨਾਂ ਵੱਲੋਂ ਦਿੱਤੀਆਂ ਭੇਟਾਵਾਂ ਹਾਜ਼ਰ ਕਰਨੀਆਂ, ਦਸਵੰਧ ਭੇਟਾ ਕਰਨਾ। ਤੋ ਮਸੰਦ ਗੁਰੂ ਘਰ ਵਿੱਚ ਸੰਗਤ ਨੂੰ ਲੈ ਕੇ ਆਏ ਨੇ। ਮਹਾਰਾਜ ਜੀ ਦੇ ਚਰਨਾਂ ਚ ਸਭ ਨੇ ਬੜੇ ਅਦਬ ਨਾਲ ਮੱਥਾ ਟੇਕਿਆ।
ਹੁਕਮ ਪਾਏ ਨਿਜ ਸਦਨ ਸਿਧਾਰੇ।
ਜਿੰਨੇ ਆਏ ਸਨ ਫਿਰ ਗੁਰਦੇਵ ਕੋਲੋਂ ਆਗਿਆ ਲੈ ਕੇ ਵਾਰੋ ਵੇਰੀ ਸਭ ਵਿਦਾ ਹੋ ਕੇ ਜਾਣ ਲੱਗੇ।
ਜਹਾਂ ਕਾਂ ਗੁਰ ਸੁਜਾਸੇ ਉਚਾਰੇ।
ਜਿੱਥੇ ਜਿੱਥੇ ਵੀ ਸਿੱਖ ਜਾਂਦੇ ਉੱਥੇ ਉੱਥੇ ਗੁਰੂ ਸਾਹਿਬ ਦਾ ਜਾਸੀ ਕਰਦੇ ਜਾਂਦੇ। ਇਹ ਸੀ ਮਰਿਆਦਾ। ਮੈਂ ਅਕਸਰ ਬੇਨਤੀ ਕਰਦਾ ਹੁੰਦਾ ਹਰ ਇੱਕ ਗੁਰਸਿੱਖ ਮਾਈ ਭਾਈ, ਜਿਹੜਾ ਗੁਰੂ ਨਾਨਕ ਸਾਹਿਬ ਜੀ ਦਾ ਸਿੱਖ ਹੈ ਉਹਦੀ ਇਹ ਜ਼ਿੰਮੇਵਾਰੀ ਹੈ ਕਿ ਸੰਸਾਰ ਦੇ ਕਿਸੇ ਕੋਨੇ ਚ ਵੀ ਜਾਵੇ ਆਪਣੇ ਗੁਰੂ ਦੀ ਵਡਿਆਈ ਪ੍ਰਗਟ ਕਰੇ। ਹਰ ਇੱਕ ਗੁਰਸਿੱਖ ਦਾ ਇਹ ਧਰਮ ਹੈ, ਕਰਤੱਵ ਹੈ ਕਿ ਉਹ ਸਤਿਗੁਰਾਂ ਦੇ ਘਰ ਦਾ ਪ੍ਰਚਾਰ ਕਰੇ, ਗੁਰੂ ਨਾਨਕ ਸਾਹਿਬ ਦੀ ਸਿੱਖੀ ਦਾ ਪ੍ਰਚਾਰ ਕਰੇ। ਸਭ ਤੋਂ ਵੱਡਾ ਪ੍ਰਚਾਰ ਕੀ ਹੈ? ਤੁਸੀਂ ਕੁਝ ਵੀ ਨਾ ਬੋਲੋ ਫਿਰ ਵੀ ਗੁਰੂ ਘਰ ਦਾ ਪ੍ਰਚਾਰ ਹੋਵੇ, ਤੁਸੀਂ ਬੋਲੋ ਵੀ ਨਾ ਫਿਰ ਵੀ ਪ੍ਰਚਾਰ ਹੋਵੇ, ਉਹ ਕਿਵੇਂ ਹੁੰਦਾ? ਜਦੋਂ ਸਤਿਗੁਰਾਂ ਦੇ ਬਾਣੇ ਦੇ ਧਾਰ ਨਹੀਂ ਹੁੰਦੇ, ਗੁਰਦੇਵ ਦੀ ਬਖਸ਼ੀ ਦਸਤਾਰ ਸੀਸ ਤੇ ਹੋਵੇ, ਗਾਤਰੇ ਸ਼੍ਰੀ ਸਾਹਿਬ ਹੋਵੇ, ਤੁਸੀਂ ਬੋਲੋਗੇ ਵੀ ਨਹੀਂ ਤਾਂ ਵੀ ਗੁਰੂ ਘਰ ਦਾ ਪ੍ਰਚਾਰ ਹੋਵੇਗਾ। ਜਿਹਨੂੰ ਨਹੀਂ ਪਤਾ ਉਹ ਪੁੱਛੇਗਾ, ਤੁਸੀਂ ਉਹਨੂੰ ਦੱਸੋਗੇ ਵੀ ਇਹ ਗੁਰੂ ਘਰ ਦੀ ਸਾਡੀ ਮਰਿਆਦਾ ਹੈ। ਤੋ ਹਰ ਇੱਕ ਗੁਰਸਿੱਖ ਮਾਈ ਭਾਈ ਦਾ ਇਹ ਕਰਤੱਵ ਬਣਦਾ। ਪੁਰਾਤਨ ਗੁਰਸਿੱਖ ਇਹ ਆਪਣੀ ਜ਼ਿੰਮੇਵਾਰੀ ਸਮਝਦੇ ਸੀ, ਅੱਜ ਦੇ ਵਰਤਮਾਨ ਦੇ ਸਮੇਂ ਵਿੱਚ ਸਿੱਖ ਜਿਹੜੇ ਨੇ ਉਹ ਆਪਣੀ ਜ਼ਿੰਮੇਵਾਰੀ ਨਹੀਂ ਸਮਝਦੇ। ਉਹ ਕਹਿੰਦੇ ਜ਼ਿੰਮੇਵਾਰੀ ਸੰਪਰਦਾਵਾਂ ਦੀ ਹੈ ਜਾਂ ਸ਼੍ਰੋਮਣੀ ਕਮੇਟੀ ਦੀ ਹੈ ਜਾਂ ਸੰਸਥਾਵਾਂ ਦੀ ਹੈ, ਉਹ ਕਰਨ। ਹਰ ਇੱਕ ਸਿੱਖ ਦੀ ਜ਼ਿੰਮੇਵਾਰੀ ਜਿੱਥੇ ਜਿੱਥੇ ਵੀ ਕੋਈ ਵਿਚਰੇ ਗੁਰੂ ਘਰ ਦਾ ਸੁਜਸ ਪ੍ਰਗਟ ਕਰੇ, ਗੁਰੂ ਘਰ ਦੀ ਬਾਤ ਕਰੇ, ਮਹਾਰਾਜ ਜੀ ਦੇ ਘਰ ਦੀ ਵਡਿਆਈ ਕਰੇ, ਸਤਿਗੁਰਾਂ ਦੇ ਘਰ ਦਾ ਪ੍ਰਚਾਰ ਪ੍ਰਸਾਰ ਕਰੇ, ਵੀ ਸਾਡੇ ਘਰ ਦੀ ਖੂਬੀ ਕੀ ਹੈ, ਸਾਡੇ ਘਰ ਦੀ ਵਡਿਆਈ ਕੀ ਹੈ। ਉਹ ਇਹ ਜਿੰਨੇ ਵੀ ਗੁਰਸਿੱਖ ਜਾਂਦੇ ਰਸਤੇ ਚ ਗੁਰੂ ਘਰ ਦਾ ਸੁਜਸ ਕਰਦੇ ਜਾਂਦੇ, ਜਿਹੜਾ ਕੋਈ ਸੁਣਦਾ ਜਿਹਨੇ ਪਹਿਲੀ ਵਾਰੀ ਸੁਣਨਾ ਉਹਦੇ ਮਨ ਚ ਜਗਿਆਸਾ ਜਾਗ ਪੈਣੀ ਕਿ ਜਿਸ ਘਰ ਵਿੱਚ ਇੰਨੀਆਂ ਬਰਕਤਾਂ ਨੇ ਉਸ ਘਰ ਦੇ ਅਸੀਂ ਵੀ ਜਾ ਕੇ ਦਰਸ਼ਨ ਕਰੀਏ। ਉਹਨਾਂ ਅੰਦਰ ਸਿੱਖੀ ਦੀ ਚਿਣਕ ਜਾਗ ਪੈਂਦੀ। ਏਦਾਂ ਅੱਗੇ ਗੁਰੂ ਖਾਲਸਾ ਜੀ ਵਾਧਾ ਹੁੰਦਾ ਸੀ ਸਿੱਖਾਂ ਚ, ਏਦਾਂ ਅੱਗੇ ਵਾਧਾ ਹੁੰਦਾ, ਪ੍ਰਚਾਰ ਪ੍ਰਸਾਰ ਨਾਲ ਵਾਧਾ ਹੁੰਦਾ, ਫਿਰ ਕਰਮ ਪ੍ਰਚਾਰ ਵੀ ਗੁਰਸਿੱਖਾਂ ਦਾ ਇਹੋ ਜਿਹਾ ਕਿ ਗੁਰਸਿੱਖਾਂ ਨੇ ਕਰਮ ਇਹੋ ਜਿਹੇ ਭਲੇ ਕਰਨੇ, ਵੇਖਣ ਵਾਲਿਆਂ ਨੇ ਆਪ ਹੀ ਮਨ ਦੇ ਵਿੱਚ ਪ੍ਰੇਰਨਾ ਜਾਗ ਪੈਣੀ ਵੀ ਅਸੀਂ ਵੀ ਏਦਾਂ ਕਰੀਏ, ਅਸੀਂ ਵੀ ਇਸ ਤਰ੍ਹਾਂ ਦੀ ਮਰਿਆਦਾ ਦਾ ਪਾਲਣ ਕਰੀਏ। ਤੋ ਇਹ ਮਰਿਆਦਾ ਸਾਨੂੰ ਸਾਰਿਆਂ ਨੂੰ ਪਾਲਣੀ ਚਾਹੀਦੀ ਹੈ। ਹਾਂਜੀ,
ਕੀਤਕ ਸਤਿਗੁਰ ਕੀ ਟਿਗਰਾਏ।
ਏਦਾਂ ਕਈ ਮਸੰਦ ਤਾਂ ਵਿਦਾ ਹੋ ਕੇ ਚਲੇ ਗਏ, ਪਰ ਕਈ ਗੁਰੂ ਘਰ ਹੀ ਟਿਕ ਗਏ ਸੰਗਤ ਮਸੰਦ। ਕਿਉਂ? ਕਿਉਂਕਿ ਅੱਸੂ ਦੇ ਮਹੀਨੇ ਵਿੱਚ ਬਾਬਾ ਜੀ ਸੱਚਖੰਡ ਗਏ ਸੀ, ਉਦੋਂ ਇਹ ਸੰਗਤ ਆਈ ਸੀ। ਅੱਸੂ ਤੋਂ ਨਾਲ ਹੀ ਕੁਝ ਸਮੇਂ ਬਾਅਦ ਦੀਵਾਲੀ ਦਾ ਦਿਨ ਜਿਹੜਾ ਸੀ ਉਹ ਆ ਜਾਣਾ ਸੀ ਕੱਤਕ ਦੇ ਮਹੀਨੇ 'ਚ। ਉਹਨਾਂ ਆਖਿਆ ਵੀ ਹੁਣ ਦੀਵਾਲੀ ਦਾ ਜੋੜ ਮੇਲਾ ਮਨਾ ਕੇ ਜਾਵਾਂਗੇ। ਦੀਵਾਲੀ ਦੇ ਜੋੜ ਮੇਲੇ 'ਚ ਗੁਰੂ ਸਾਹਿਬ ਦੇ ਦਰਸ਼ਨ ਕਰਕੇ, ਸਾਰੇ ਜੋੜ ਮੇਲਿਆਂ ਦੇ ਦਰਸ਼ਨ ਕਰਕੇ ਜਾਵਾਂਗੇ। ਪੁਰਾਤਨ ਗੁਰਸਿੱਖ ਜੋੜ ਮੇਲਿਆਂ ਦੇ ਬਾਬਤ ਵੀ ਬੜੇ ਸੁਚੇਤ ਹੁੰਦੇ ਸਨ। ਜੋੜ ਮੇਲਿਆਂ ਦੀ ਮੰਗ ਕਰਦੇ ਸੀ, ਅਰਦਾਸ 'ਚ ਕਹਿੰਦੇ, ਮਹਾਰਾਜ ਸਾਨੂੰ ਜੋੜ ਮੇਲੇ ਬਖਸ਼ੋ ਕਿ ਜੋੜ ਮੇਲਿਆਂ 'ਤੇ ਹਾਜ਼ਰੀਆਂ ਭਰੀਏ, ਜੋੜ ਮੇਲਿਆਂ ਦੇ ਦਰਸ਼ਨ ਕਰੀਏ। ਉਹਨਾਂ ਜੋੜ ਮੇਲਿਆਂ 'ਤੇ ਕਥਾ ਕੀਰਤਨ ਦੇ ਪ੍ਰਵਾਹ ਚੱਲਦੇ, ਗੁਰਸਿੱਖਾਂ 'ਚ ਉਤਸ਼ਾਹ ਦੀ ਬਿਰਤੀ ਪੈਦਾ ਹੁੰਦੀ। ਤੋ ਸਾਡੇ ਜਿੰਨੇ ਜੋੜ ਮੇਲੇ ਨੇ ਸਾਡੇ ਅੰਦਰ ਉਤਸ਼ਾਹ ਪੈਦਾ ਕਰਨ ਵਾਸਤੇ ਨੇ। ਕਿਹੜਾ ਉਤਸ਼ਾਹ? ਕਿ ਪਰਮਾਰਥ ਦੇ ਰਸਤੇ 'ਤੇ ਅਸੀਂ ਹੋਰ ਰੀਝ ਨਾਲ ਤੁਰ ਸਕੀਏ। ਉਤਸ਼ਾਹ ਪੈਦਾ ਕਰਨ ਵਾਸਤੇ ਹੋਲੇ ਮਹੱਲੇ ਦਾ ਜੋੜ ਮੇਲਾ, ਦੀਵਾਲੀ ਦੇ ਜੋੜ ਮੇਲੇ ਨੇ, ਵਿਸਾਖੀ ਦੇ ਜੋੜ ਮੇਲੇ ਨੇ, ਜਿਤਨੇ ਸਾਡੇ ਜੋੜ ਮੇਲੇ ਨੇ ਇਹ ਸਾਡੇ ਅੰਦਰ ਉਤਸ਼ਾਹ ਜਗਾਉਂਦੇ ਆ ਭਗਤੀ ਭਾਵਨਾ ਬਾਬਤ। ਤੋ ਉਹ ਪੁਰਾਤਨ ਗੁਰਸਿੱਖ ਹਾਲਾਂਕਿ ਆਇਆਂ ਨੂੰ ਭਾਵੇਂ ਕਈ ਦਿਨ ਹੋ ਗਏ, ਉਹਨਾਂ ਆਖਿਆ ਵੀ ਹੁਣ ਦੁਬਾਰਾ ਥੋੜ੍ਹੀ ਆਵਾਂਗੇ ਦੀਪਮਾਲਾ 'ਤੇ, ਓਨੇ ਦਿਨ ਗੁਰੂ ਘਰ ਹੀ ਰਹੀਏ। ਉਦੋਂ ਇਹ ਵੀ ਮਰਿਆਦਾ ਨਹੀਂ ਸੀ ਹੁੰਦੀ ਵੀ ਦੋ ਦਿਨ ਚਾਰ ਦਿਨ ਹੀ ਰਹਿ ਸਕਦੇ ਹੋ ਤੁਸੀਂ ਗੁਰਦੁਆਰੇ। ਉਦੋਂ ਖੁੱਲ੍ਹਾ ਮਾਹੌਲ ਹੁੰਦਾ, ਕੋਈ ਕਮਰੇ ਕੁਮਰੇ ਤਾਂ ਹੁੰਦੇ ਨਹੀਂ ਸਨ, ਖੁੱਲ੍ਹੇ ਪੜਾਅ ਹੁੰਦੇ, ਸਿੱਖਾਂ ਨੇ ਆਪਣੇ ਤੰਬੂ ਲਾ ਲੈਣੇ, ਉੱਥੇ ਹੀ ਆਸਣ ਲਾ ਲੈਣਾ। ਤੋ ਦੀਵਾਲੀ ਦੇ ਜਿਹੜੇ ਪੁਰਬ ਨੇ ਉਹ ਕਹਿੰਦੇ ਹੁਣ ਮਨਾ ਕੇ ਜਾਵਾਂਗੇ।
ਦੀਪ ਮਾਲ ਕੋ ਮੇਲਾ ਲਏ,
ਕਿਉਂਕਿ ਦੀਪ ਮਾਲਾ ਦਾ ਦੀਵਾਲੀ ਦਾ ਪੁਰਬ ਆ ਰਿਹਾ ਹੈ।
ਥੋੜੇ ਦਿਵਸ ਆਏ ਤਿਸ ਮਾਏ,
ਥੋੜੇ ਦਿਨ ਹੀ ਰਹਿ ਗਏ ਨੇ ਵਿੱਚ ਦੀਪ ਮਾਲਾ ਦੇ ਪੁਰਬ ਲਈ।
ਸੋ ਕਰ ਕੇ ਨਿਜ ਘਰ ਕੋ ਜਾਏ,
ਹੁਣ ਅਸੀਂ ਉਹ ਦੀਪ ਮਾਲਾ ਦਾ ਪੁਰਬ ਮਨਾ ਕੇ ਘਰ ਜਾਵਾਂਗੇ। ਮਹਾਰਾਜ ਜੀ ਨੂੰ ਸਿੱਖਾਂ ਨੇ ਕਈਆਂ ਨੇ ਬੇਨਤੀ ਕੀਤੀ, ਗੁਰਦੇਵ ਨੇ ਕਿਹਾ ਭਾਈ ਰਾਜ ਰਾਜ ਸੁਖ ਮਾਣੋ, ਰਾਜ ਰਾਜ ਆਨੰਦ ਮਾਣੋ, ਗੁਰੂ ਘਰ ਵਿੱਚ ਦੀਵਾਲੀ ਦੇ ਪੁਰਬ ਮਨਾ ਕੇ ਜਾਇਓ। ਜਿਹੜਾ ਕੋਈ ਜਾਂਦਾ, ਜਿਹਨੂੰ ਕੋਈ ਜ਼ਿਆਦਾ ਜ਼ਰੂਰੀ ਕਾਰਜ ਹੁੰਦਾ ਉਹ ਮਹਾਰਾਜ ਜੀ ਕੋਲੋਂ ਖੁਸ਼ੀਆਂ ਲੈ ਲੈਂਦਾ, ਨਹੀਂ ਤਾਂ ਮਹਾਰਾਜ ਜੀ ਆਪ ਹੀ ਕਹਿ ਦਿੰਦੇ ਭਾਈ ਹੁਣ ਦੀਵਾਲੀ ਦਾ ਪੁਰਬ ਮਨਾ ਕੇ ਜਾਇਓ, ਜੇ ਕੋਈ ਕਾਰਜ ਨਹੀਂ ਘਰ 'ਚ ਤਾਂ ਉਹ ਸਿੱਖ ਕਹਿੰਦੇ ਮਹਾਰਾਜ ਸਤਿ ਬਚਨ, ਦੀਵਾਲੀ ਦਾ ਪੁਰਬ ਮਨਾ ਕੇ ਹੀ ਹੁਣ ਆਪ ਜੀ ਦੇ ਚਰਨਾਂ 'ਚੋਂ ਆਗਿਆ ਲਵਾਂਗੇ।
ਕਬ ਕਬ ਸਤਿਗੁਰ ਚੜੇ ਤੁਰੰਗ,
ਦੀਵਾਲੀ ਦੇ ਪੁਰਬ ਨੂੰ ਹਾਲੇ ਕੁਝ ਦਿਨ ਪਏ ਸਨ ਤਾਂ ਮਹਾਰਾਜ ਜੀ ਕਦੇ ਕਦੇ ਗੁਰਸਿੱਖਾਂ ਨੂੰ ਨਾਲ ਲੈ ਕੇ ਘੋੜੇ ਤੇ ਸਵਾਰ ਹੋ ਕੇ ਸੈਰ ਨੂੰ ਜਾਂਦੇ ਹਨ।
ਦੇਖੇ ਸੁਤ ਦਰਵ ਤੀਰ ਤੁਰੰਗ,
ਸਤਲੁਜ ਦਰਿਆ ਨੇੜੇ ਵਗਦਾ, ਸਤਲੁਜ ਦਰਿਆ ਦੇ ਕੰਢੇ ਕੰਢੇ ਮਹਾਰਾਜ ਜੀ ਵਿਚਰਦੇ, ਦਰਿਆ ਦੀਆਂ ਲਹਿਰਾਂ ਵੇਖਦੇ ਨੇ।
ਮੰਦ ਮੰਦ ਹਿਆ ਪੰਥ ਚਲਾਵੇ,
ਸਹਿਜੇ ਸਹਿਜੇ ਘੋੜਾ ਤੋਰਦੇ ਮਹਾਰਾਜ ਜੀ ਦਰਿਆ ਦੇ ਕੰਢੇ ਕੰਢੇ ਤੁਰੇ ਜਾਂਦੇ ਹਨ।
ਕੂਲੇ ਕੂਲ ਬਿਲੋਕਤ ਜਾਵੇ,
ਕਿਨਾਰੇ ਕਿਨਾਰੇ ਵੱਲ ਮਹਾਰਾਜ ਜੀ ਤੁਰਦੇ ਜਾ ਰਹੇ, ਵੇਖਦੇ ਜਾ ਰਹੇ ਨੇ।
ਨੇਤਰ ਤੁੰਗ ਕੇ ਸੈਲਨ ਤਰੇ,
ਜਿੱਧਰ ਤੋਂ ਨੈਣਾ ਦੇਵੀ ਦਾ ਟਿੱਲਾ, ਆਨੰਦਪੁਰ ਸਾਹਿਬ ਕੀਰਤਪੁਰ ਸਾਹਿਬ ਤੋਂ ਅੱਗੇ ਵੇਖੀ ਸਭ ਤੋਂ ਉੱਚਾ ਟਿੱਲਾ ਨੈਣਾ ਦੇਵੀ ਦਾ, ਉਹਨੂੰ ਨੇਤਰ ਤੁੰਗ ਕਿਹਾ। ਉਹ ਨੈਣਾ ਦੇਵੀ ਦਾ ਜਿਹੜਾ ਟਿੱਲਾ ਉਹਦੇ ਥੱਲੇ ਥੱਲੇ ਨੇੜੇ ਨੇੜੇ ਮਹਾਰਾਜ ਜੀ ਵਿਚਰਦੇ ਦਸਵੇਂ ਛੇਵੇਂ ਪਾਤਸ਼ਾਹ। ਆਨੰਦਪੁਰ ਸਾਹਿਬ ਤਾਂ ਉਦੋਂ ਨਹੀਂ ਸੀ ਵਸਿਆ, ਉਦੋਂ ਨੌਵੇਂ ਪਾਤਸ਼ਾਹ ਨੇ ਬਾਅਦ 'ਚ ਵਸਾਇਆ, ਪਰ ਉਹ ਸਾਰੀ ਜਗ੍ਹਾ ਮਹਾਰਾਜ ਛੇਵੇਂ ਪਾਤਸ਼ਾਹ ਨੇ ਪਵਿੱਤਰ ਕੀਤੀ ਹੋਈ ਹੈ, ਬਚਨ ਕੀਤੇ ਹੋਏ ਨੇ ਭਵਿੱਖਤ ਵੀ ਇੱਥੇ ਨਗਰੀ ਵਸੇਗੀ, ਇੱਥੇ ਅਸੀਂ ਦਸਵੇਂ ਜਾਮੇ 'ਚ ਪੰਥ ਸਾਜਣਾ। ਉਹ ਬਚਨ ਮਹਾਰਾਜ ਜੀ ਨੇ ਉੱਥੇ ਜ਼ਰੂਰ ਕੀਤੇ ਹੋਏ ਨੇ। ਤੋ ਗੁਰੂ ਹਰਗੋਬਿੰਦ ਸਾਹਿਬ ਜਿੱਥੇ ਨੇਤਰ ਤੁੰਗ ਦਾ ਪਹਾੜ ਹੈ ਉੱਚਾ ਹੈ ਉਹ ਤਾਂ ਉਹਦੇ ਆਲੇ ਦੁਆਲੇ ਥੱਲੇ ਥੱਲੇ ਨੀਵੇਂ ਨੀਵੇਂ ਜਿੰਨੇ ਪਹਾੜ ਨੇ ਜਗ੍ਹਾ ਉਧਰ ਉਧਰ ਸਤਿਗੁਰੂ ਜੀ ਕਈ ਵਾਰੀ ਵਿਚਰ ਕੇ ਆਉਂਦੇ ਹਨ
ਸੈਲ ਕਰਤ ਸੁੰਦਰ ਥਲ ਫਿਰੇ
ਸੈਰ ਕਰਕੇ ਆਉਂਦੇ ਸੋਹਣੀਆਂ ਥਾਵਾਂ ਤੇ ਫਿਰ ਕੇ ਆਉਂਦੇ ਮਹਾਰਾਜ ਹੁਣ ਸ਼ਿਕਾਰ ਨੀ ਖੇਡਦੇ ਸੈਰ ਹੀ ਕਰਕੇ ਆਉਂਦੇ ਹਨ
ਅਲਪ ਉਤੰਗਨ ਥਲ ਕੋ ਹੀਰੇ
ਕਦੇ ਕਿਸੇ ਉੱਚੇ ਪਹਾੜ ਤੇ ਚਲੇ ਜਾਂਦੇ ਉੱਥੇ ਬੈਠ ਜਾਂਦੇ ਕਦੇ ਨੀਵੇਂ ਥਾਂ ਤੇ ਆ ਜਾਂਦੇ
ਕਬਹੂ ਕੰਦਰਾ ਮੈਂ ਹਿਆ ਪਰੇਰੇ
ਕਈ ਵਾਰੀ ਪਹਾੜਾਂ ਦੀਆਂ ਜਿਹੜੀਆਂ ਡੂੰਘੀਆਂ ਕੰਦਰਾਵਾਂ ਹੁੰਦੀਆਂ ਉੱਥੇ ਘੋੜਾ ਲੈ ਜਾਂਦੇ ਪਹਾੜਾਂ ਦੀਆਂ ਜਿਹੜੀਆਂ ਅੰਦਰ ਗੁਫਾਵਾਂ ਜਿਹੀਆਂ ਬਣੀਆਂ ਹੁੰਦੀਆਂ ਮਹਾਰਾਜ ਉਹ ਵੀ ਵੇਖਣ ਚਲੇ ਜਾਂਦੇ
ਕੈ ਪਾਨੇ ਕੋ ਸੰਗ ਚੜਾਵੇ
ਬਾਬਾ ਪਾਨਾ ਜੀ ਨੂੰ ਵੀ ਨਾਲ ਹੀ ਲੈ ਜਾਂਦੇ ਕਿਉਂਕਿ ਉਹ ਵੀ ਇੱਥੇ ਸੀ ਦੀਵਾਲੀ ਦਾ ਪੁਰਬ ਮਨਾ ਕੇ ਜਾਣਾ ਸੀ ਬਾਬਾ ਪਾਨਾ ਜੀ ਨੇ ਉਹਨਾਂ ਨੂੰ ਵੀ ਕਹਿ ਕੇ ਆਪਣੇ ਨਾਲ ਘੋੜੇ ਤੇ ਚੜਾ ਲੈਂਦੇ ਹਨ
ਚੜੇ ਜੋਧ ਆਨੰਦ ਉਪਜਾਵੇ
ਜੋਧ ਰਾਏ ਵੀ ਸਤਿਗੁਰੂ ਜੀ ਦੇ ਨਾਲ ਚੜ ਕੇ ਜਾਂਦਾ ਹੈ
ਕਿਤਕ ਬੈਸੇ ਥਲ ਨੀਕੋ ਜਾਨ
ਜਿੱਥੇ ਕੋਈ ਚੰਗੀ ਵਧੀਆ ਥਾਂ ਹੁੰਦੀ ਬਹਿਣ ਨੂੰ ਉੱਥੇ ਮਹਾਰਾਜ ਜੀ ਬੈਠ ਜਾਂਦੇ ਸਿੱਖਾਂ ਸਮੇਤ ਤੇ ਉਹਨਾਂ ਨਾਲ ਗਿਆਨ ਚਰਚਾ ਕਰਦੇ ਕਿੰਨੇ ਕਿੰਨੇ ਘੰਟੇ ਫਿਰ ਉੱਥੇ ਬੈਠਿਆਂ ਬ੍ਰਹਮ ਚਰਚਾ ਚੱਲਦੀ ਆਨੰਦਪੁਰ ਸਾਹਿਬ ਦਾ ਚੱਪਾ ਚੱਪਾ ਗੁਰੂ ਸਾਹਿਬ ਦੇ ਚਰਨਾਂ ਨਾਲ ਪਵਿੱਤਰ ਹੈ ਛੇਵੇਂ ਸੱਤਵੇਂ ਨੌਵੇਂ ਔਰ ਦਸਵੇਂ ਪਾਤਸ਼ਾਹ ਅੱਠਵੇਂ ਪਾਤਸ਼ਾਹ ਚਾਰ ਪਾਤਸ਼ਾਹੀਆਂ ਦੇ ਚਰਨ ਇੱਥੇ ਇਲਾਕੇ ਚ ਪਏ ਆਨੰਦਪੁਰ ਸਾਹਿਬ ਕੀਰਤਪੁਰ ਸਾਹਿਬ ਫਿਰ ਗੁਰੂ ਨਾਨਕ ਸਾਹਿਬ ਜੀ ਨੇ ਵੀ ਇੱਥੇ ਕਿਰਪਾ ਕੀਤੀ ਕੀਰਤਪੁਰ ਸਾਹਿਬ ਉਹਨਾਂ ਵੀ ਚਰਨ ਪਾਏ ਤੋ ਛੇਵੇਂ ਪਾਤਸ਼ਾਹ ਜੀ ਜਦੋਂ ਜਾਂਦੇ ਕਿਤੇ ਕੋਈ ਮੈਦਾਨੀ ਜਿਹਾ ਇਲਾਕਾ ਹੁੰਦਾ ਉੱਥੇ ਬੈਠ ਜਾਂਦੇ ਸਿੱਖਾਂ ਨਾਲ ਬੈਠ ਕੇ ਫਿਰ ਬ੍ਰਹਮ ਚਰਚਾ ਹੁੰਦੀ ਜੇ ਕਿਸੇ ਗੁਰਸਿੱਖ ਦਾ ਕੋਈ ਅਧਿਆਤਮਿਕ ਤੌਰ ਤੇ ਸਵਾਲ ਹੁੰਦਾ ਮਹਾਰਾਜ ਜੀ ਨੂੰ ਪੁੱਛਦੇ ਸਤਿਗੁਰੂ ਜਵਾਬ ਦਿੰਦੇ ਕਿਰਪਾ ਕਰਦੇ ਗੁਰਸਿੱਖਾਂ ਤੇ ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ